ਵਾਹਿਗੁਰੂ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਜੇ ਪੁਰਖ ਸ਼੍ਰੀ ਅਰਜਨ ਸੁਖਦਾਨੀ ਪੁਰਖ ਸ਼੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਈ ਅਜੋਨੇ ਤੇਗ ਬਹਾਦਰ ਰਾਏ ਸੈਭੰ ਸ਼੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜਾ ਮਹਿ ਅੰਮ੍ਰਿਤ ਗਿਆਨ ਹੈ ਬਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਣ ਦੂਰ ਧਿਆਈ ਜਦ ਮੈਂ ਵੇਖਾਂ ਔਗਣੇ ਆਪਣੇ ਤਾਂ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾਂ ਔਗਣੇ ਆਪਣੇ ਕੁਝ ਵੀ ਮੇਰੇ ਪੱਲੇ ਨਾ हम अवगुण पर एक गुण नाही अमृत शाड बिख बिख खाही माया मोह परम पे भूले सोत दारा स्यों प्रीत लगाई दीन गवाया दुनी स्यों दुनी ना चली साथ पाए कुहाड़ा मारिया गाफले अपने हाथ सोत दारा स्यों प्रीत लगाई मात पिता बनता सुत बंदप इष्ट मीत अर भाई पूर्व जन्म के मिले संजोगी अंत है को ना सहाई दीन नी गुवाई दा दुनिया दे पिछे लग परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी आओ रसनां दी पवित्रता और मन दी पूर्ण एकाग्रता वास्ते धन गुरु गोबिंद सिंह साहब जी की बख्शिश दोहराओ प्यार नाल फतेह बुलाओ कोई रसना बन जी ना रवे एक बारी सारे बुलंद आवाज विच आखो जी वाहेगुरु जी का खालसा वाहेगुरु जी की फतेह। भावें समा काफी हो गया पर संगत अजे भी बहुत रहिंदी है जिन्हां ने अजे नमस्कार करनी है। नमस्कार करन वाली संगत दे चरणां च बेनती है जरा छेती छेती ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪੋ ਆਪਣਾ ਸਥਾਨ ਗ੍ਰਹਿਣ ਕਰੋ ਤਾਂ ਜੋ ਆਪਾਂ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲੈ ਸਕੀਏ। ਔਰ ਇਹ ਤਦੇ ਹੋ ਸਕਦਾ ਜੇ ਮਨ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣ ਦਾ ਯਤਨ ਕਰਾਂਗੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਹੋ ਸਭਨ ਕੀ ਤੋ ਆਓ ਹਮਾਰੇ ਪਾਸ। ਮਨ ਇਕਾਗਰ ਓਨਾ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਮਰਨਾ ਨਹੀਂ ਕਬੂਲਦੇ। ਜਿੰਨਾ ਚਿਰ ਇਹ ਗੱਲ ਹਿਰਦੇ ਚ ਨਹੀਂ ਵਸਦੀ ਕਿ ਮੈਂ ਮਰਨਾ ਹੈ, ਮੈਂ ਸੰਸਾਰ ਵਿੱਚੋਂ ਜਾਣਾ ਹੈ, ਇਹ ਸਰੀਰ ਬਿਨ ਸੰਹਾਰ ਹੈ, ਇਹਨੇ ਬਿਨਸ ਜਾਣਾ ਹੈ, ਕਾਲ ਮੇਰੇ ਸਿਰ ਤੇ ਮੰਡਰਾ ਰਿਹਾ, ਉਹਨਾਂ ਚਿਰ ਮਨ ਇਕਾਗਰ ਨਹੀਂ ਹੋ ਸਕਦਾ। ਆਪਾਂ ਕਹਿੰਦੇ ਹਾਂ ਵੀ ਮਨ ਇਕਾਗਰ ਕਰੋ, ਮਨ ਇਕਾਗਰ ਕਰਕੇ ਬੈਠੋ, ਪਰ ਮਨ ਇਕਾਗਰ ਉਹਨਾਂ ਚਿਰ ਨਹੀਂ ਹੋਣਾ ਜਿੰਨਾ ਚਿਰ ਮਰਨਾ ਨਹੀਂ ਕਬੂਲਦੇ, ਜਿੰਨਾ ਚਿਰ ਮੌਤ ਨੂੰ ਨੇੜੇ ਨਹੀਂ ਸਮਝਦੇ, ਜਿੰਨਾ ਚਿਰ ਕਾਲ ਨੂੰ ਸਿਰ ਉੱਤੇ ਕੂਕਦਾ ਨਹੀਂ ਜਾਣਦੇ, ਉਹਨਾਂ ਚਿਰ ਮਨ ਇਕਾਗਰ ਹੋਣਾ ਬੜਾ ਮੁਸ਼ਕਲ ਹੈ। ਤੇ ਜਦੋਂ ਸਤਸੰਗ ਜੀ ਮੌਤ ਨੂੰ ਵੇਖਦੇ ਹਾਂ ਤੇ ਮਨ ਇਕਾਗਰ ਹੋ ਜਾਂਦਾ, ਮਨ ਜੁੜ ਜਾਂਦਾ। ਮੌਤ ਨੂੰ ਕਦੇ ਵੇਖੀਏ ਨੇੜੇ ਹੋ ਕੇ ਫਲਾਣਾ ਚੜ੍ਹਾਈ ਕਰ ਗਿਆ, ਇੱਕਦਮ ਸੁਣੀਏ ਮਨ ਜੁੜ ਜਾਂਦਾ, ਮਨ ਫਿਰ ਖੰਡਾਵ ਵਿੱਚ ਨਹੀਂ ਜਾਏਗਾ। ਸੋ ਸਤਿਗੁਰਾਂ ਨੇ ਇਸੇ ਕਰਕੇ ਆਖਿਆ ਪਹਿਲਾਂ ਮਰਨ ਕਬੂਲ। ਜਿਹੜੇ ਬੰਦੇ ਨੂੰ ਮੌਤ ਯਾਦ ਹੋਵੇ ਉਹਨੂੰ ਰੱਬ ਯਾਦ ਹੈ, ਜਿਹਨੂੰ ਰੱਬ ਯਾਦ ਹੈ ਉਹਨੂੰ ਮੌਤ ਯਾਦ ਹੈ। ਜੋਗੀ ਲੋਕ ਵਿਭੂਤੀ ਮਲਦੇ ਨੇ ਆਪਣੇ ਸਰੀਰ ਉੱਤੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਆਪਣੇ ਸਿੱਖਾਂ ਨੂੰ ਵਿਭੂਤੀ ਨਹੀਂ ਮਲਣੀ, ਮੈਂ ਇਹਨਾਂ ਦੇ ਸਿਰ ਵਿੱਚ ਸਵਾਹ ਨਹੀਂ ਪਾਉਣੀ, ਨਾ ਮੈਂ ਰਾਖ ਮਲੀ ਏ, ਨਾ ਮੈਂ ਸਵਾਹ ਪਾਈ ਏ, ਤੇ ਨਾ ਇਹਨਾਂ ਨੂੰ ਪਾਉਣ ਦੇਣੀ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਇਹ ਜੋਗੀਓ ਮੁੰਦਰਾ ਮਹਾਰਾਜ ਵਾਸਤੇ ਲੈ ਕੇ ਆਏ ਸੀ ਵੀ ਤੁਸੀਂ ਵੀ ਸਾਡੇ ਚੇਲੇ ਬਣ ਜਾਓ, ਸਾਡੀਆਂ ਇਹ ਨਿਸ਼ਾਨੀਆਂ ਧਾਰਨ ਕਰ ਲਓ, ਕੰਨਾਂ ਵਿੱਚ ਮੁੰਦਰਾ ਪਾ ਲਓ, ਵਿਭੂਤੀ ਮੰਨ ਲਓ ਆਪਣੇ ਸਰੀਰ ਉੱਤੇ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਜਦੋਂ ਮੁੰਦਰਾਂ ਲੈ ਕੇ ਆਏ ਤੇ ਕਹਿੰਦੇ ਮਹਾਰਾਜ ਪਾਓ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੁੰਦਰਾਂ ਤੇ ਤਾਂ ਪਾਵਾਂ ਜੇ ਮੇਰੇ ਕੰਨ ਖਾਲੀ ਹੋਣ। ਧਿਆਨ ਦਿਓ ਜਰਾ, ਮੁੰਦਰਾਂ ਤੇ ਮੈਂ ਤਾਂ ਪਾਵਾਂ ਜੇ ਮੇਰੇ ਕੰਨ ਖਾਲੀ ਹੋਣ। ਉਹ ਕਹਿੰਦੇ ਨਾਨਕ ਨਿਰੰਕਾਰੀ ਜੀ ਝੂਠ ਬੋਲ ਰਹੇ ਹੋ, ਤੁਹਾਡੇ ਕੰਨਾਂ ਚ ਮੁੰਦਰਾਂ ਪਾਈਆਂ ਤੇ ਦਿਸਦੀਆਂ ਨੇ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ ਭਾਈ, ਮੈਂ ਮੁੰਦਰਾਂ ਪਾਈਆਂ ਹੋਈਆਂ ਨੇ। ਉਹ ਕਿਹੜੀਆਂ ਮੁੰਦਰਾਂ ਨੇ ਜਿਹੜੀਆਂ ਮਹਾਰਾਜ ਨੇ ਪਾਈਆਂ ਤੇ ਸਿੱਖਾਂ ਨੂੰ ਪਾਉਣ ਦਾ ਹੁਕਮ ਕੀਤਾ? ਉਹ ਕਿਹੜੀਆਂ ਨੇ ਮੁੰਦਾਂ? ਸੰਤੋਖ, ਰੋਜ਼ ਪੜ੍ਹ, ਸੰਤੋਖ ਦੀਆਂ ਮੁੰਦਰਾਂ। ਮੁੰਦਾਂ ਦਾ ਅਰਥ ਹੈ ਮੁੰਦ ਕਰ ਦੇਣਾ, ਮੁੰਦ ਕਰ ਦੇਣਾ, ਬੰਦ ਕਰ ਦੇਣਾ। ਆਪਾਂ ਕਈ ਵਾਰੀ ਮਾਲਵੇ ਦੀ ਬੋਲੀ ਹੈ, ਕਈ ਵਾਰੀ ਕਹਿੰਦੇ ਹਾਂ ਫਲਾਣਿਆ ਉਹ ਨੱਕਾ ਮੁੰਦ ਦੇ, ਬੰਦ ਕਰ ਦੇ, ਬੰਦ ਕਰ ਦੇਣਾ। ਮੁੰਦਾਂ ਦਾ ਅਰਥ ਹੈ ਬੰਦ ਕਰ ਦੇਣਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੁੰਦਰਾਂ ਤੇ ਪਾਈ ਫਿਰਦੇ ਉਹ ਦਿਖਾਵੇ ਵਾਲੀਆਂ, ਜੇ ਤੁਹਾਡੇ ਕੰਨਾਂ ਨੂੰ ਅਜੇ ਤੱਕ ਸੰਤੋਖ ਹੀ ਨਹੀਂ ਆਇਆ ਤੇ ਕਾਹਦੀਆਂ ਮੁੰਦਰਾਂ? ਇੱਥੇ ਕੱਚ ਦੀਆਂ ਨੇ, ਸੱਚ ਦੀਆਂ ਨਹੀਂ, ਸੰਤੋਖ ਦੀਆਂ ਨਹੀਂ। ਮਹਾਰਾਜ ਕਹਿੰਦੇ ਨੇ ਮੈਂ ਆਪਣੇ ਕੰਨਾਂ ਨੂੰ ਬੰਦ ਕਰ ਲਿਆ, ਕਾਹਦੇ ਨਾਲ? ਸੰਤੋਖ ਨਾਲ। ਮੈਂ ਆਪਣੇ ਕੰਨਾਂ ਨੂੰ ਸੰਤੋਖ ਦੀਆਂ ਮੁੰਦਰਾਂ ਪਾ ਦਿੱਤੀਆਂ ਨੇ, ਮੈਂ ਬੰਦ ਕਰ ਦਿੱਤਾ ਸਦਾ ਵਾਸਤੇ। ਤੁਹਾਨੂੰ ਸੰਸਾਰ ਚ ਕੋਈ ਏਦਾਂ ਦਾ ਮਿਲੇਗਾ ਜਿਹਨੇ ਆਪਣੇ ਕੰਨਾਂ ਚ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਣ? ਕਿਸੇ ਦੇ ਨਿੰਦਿਆ ਕਰਨ ਲੱਗੋ ਤੇ ਤੁਹਾਨੂੰ ਰੋਕ ਦੇਵੇ, ਨਾ 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 ਮੇਰੇ ਕੋਲ ਨਿੰਦਿਆ ਨਾ ਕਰੀ, ਮੈਂ ਇਹਦੇ ਮੇਰੇ ਕੰਨਾਂ ਨੂੰ ਸੰਤੋਖ ਆ ਗਿਆ, ਕਿਸੇ ਦੀ ਨਿੰਦਿਆ ਨਹੀਂ ਤੇ ਆਪਣੀ ਸੋਭਾ ਨਹੀਂ। ਆਖੋ ਸਤਨਾਮ। ਕੀ ਐਸੀ ਸ਼ਖਸੀਅਤ ਦਿਸੇਗੀ ਕੋਈ ਸੰਸਾਰ ਵਿੱਚ ਜਿਹੜੇ ਕੰਨਾਂ ਨੂੰ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਣ? ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ, ਰੋਜ਼ ਕਹਿੰਦੇ ਹਾਂ ਸੰਤੋਖ ਦੀਆਂ ਮੁੰਦਰਾਂ ਗੁਰੂ ਨਾਨਕ ਨੇ ਪਾਈਆਂ ਤੇ ਹੁਕਮ ਵੀ ਕੀਤਾ ਖਾਲਸੇ ਨੂੰ ਪਾਓ ਬਈ ਸੰਤੋਖ ਦੀਆਂ ਮੁੰਦਰਾਂ। ਸੰਤ ਬਾਬਾ ਅਤਰ ਸਿੰਘ ਜੀ ਨੇ ਪਾਈਆਂ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਪਾਈਆਂ। ਕਿਵੇਂ? ਸਾਰੀ ਜ਼ਿੰਦਗੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਆਪਣੀ ਜੀਭ ਤੋਂ ਕਿਸੇ ਦੀ ਨਿੰਦਿਆ ਨਹੀਂ ਕੀਤੀ, ਆਪਣੇ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣੀ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਭਾਈ ਸਾਹਿਬ ਕਹਿੰਦੇ ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮਰੀਦਾਂ ਤਿਰਹੜੀ ਸੱਚੀ ਰਹਿ ਰਾਸੇ। ਇਹ ਸਪਸ਼ਟ ਹੁੰਦੀ ਗੱਲ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ, ਉਹਨਾਂ ਦੀਆਂ 100 ਤੋਂ ਉੱਪਰ ਕੈਸਟਾਂ ਨੇ, ਸੁਣ ਲਓ, ਕਦੇ ਜੀਵ ਨਾਲ ਕਿਸੇ ਬੰਦੇ ਦੀ ਸੋਭਾ ਨਹੀਂ ਕੀਤੀ ਤੇ ਨਾ ਕਦੇ ਨਿੰਦਿਆ ਕੀਤੀ, ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣੀ। ਯਾਦ ਰੱਖਣਾ ਖਾਲਸਾ ਜੀ, ਜਿਹਦੇ ਕੰਨਾਂ ਨੂੰ ਸੰਤੋਖ ਆ ਗਿਆ ਹੋਵੇ, ਕਿਸੇ ਦੀ ਨਿੰਦਿਆ ਕਰਦੇ ਹੋਵੋਗੇ ਉਹਨੇ ਤੁਹਾਨੂੰ ਰੋਕ ਦੇਣਾ, ਬਹੁਤੀ ਸੋਭਾ ਵੀ ਕਰੋਗੇ ਤੇ ਉਹਦਾ ਜਵਾਬ ਹੋਏਗਾ ਨਹੀਂ ਨਹੀਂ ਇਹ ਮੇਰੀ ਨਹੀਂ ਇਹ ਸਤਿਗੁਰ ਦੀ ਸੋਭਾ। ਕਹੋ ਨਾਨਕ ਸਭ ਤੇਰੀ ਵਡਿਆਈ। ਇਹ ਸੰਤੋਖ ਦੀ ਨਿਸ਼ਾਨੀ ਹੈ, ਜਿਹਦੇ ਕੰਨਾਂ ਨੇ ਜਿਹਦੇ ਕੰਨਾਂ ਚ ਸੰਤੋਖ ਦੀਆਂ ਮੁੰਦਰਾਂ ਪੈ ਗਈਆਂ ਨੇ ਉਹ ਆਪਣੀ ਸੋਭਾ ਵੀ ਨਹੀਂ ਸੁਣੇਗਾ ਤੇ ਕਿਸੇ ਦੀ ਨਿੰਦਿਆ ਵੀ ਨਹੀਂ। ਸੰਤ ਬਾਬਾ ਈਸ਼ਰ ਸਿੰਘ ਜੀਆਂ ਦੇ ਇੱਕ ਸਟੇਜ ਸੈਕਟਰੀ ਸਨ, ਬਹੁਤ ਸਾਰੇ ਪ੍ਰੇਮੀ ਜਾਣਦੇ ਨੇ, ਸਰਦਾਰ ਗੁਰਦੇਵ ਸਿੰਘ ਲਲਤੋਂ। ਉਹਨਾਂ ਨੇ ਇੱਕ ਵਾਰੀ ਸਟੇਜ ਤੋਂ, ਉਹਨਾਂ ਦਿਨਾਂ ਵਿੱਚ ਇੱਕ ਮਹਾਂਪੁਰਖਾਂ ਦੀਆਂ ਸਟੇਜਾਂ ਲੱਗਦੀਆਂ ਸੀ ਬਰਾਬਰ, ਸੰਤ ਬਾਬਾ ਈਸ਼ਰ ਸਿੰਘ ਜੀ ਦੀ ਰਾੜਾ ਸਾਹਿਬ ਦੀਵਾਨ ਲੱਗਿਆ ਹੋਇਆ ਸੀ, ਸਟੇਜ ਤੇ ਖਲੋ ਕੇ ਤੇ ਨਿੰਦਿਆ ਕਰ ਦਿੱਤੀ, ਗੱਲ ਤੇ ਕੀਤੀ ਪਰ ਜਰਾ ਘੁਮਾ ਕੇ ਕੀਤੀ, ਡਾਇਰੈਕਟ ਨਹੀਂ ਥੋੜੀ ਜਿਹੀ ਘੁਮਾ ਦਿੱਤੀ। ਅੱਜ ਕੱਲ੍ਹ ਦੇ ਸੰਤ ਏਦਾਂ ਕਰਦੇ ਆ, ਸੰਤ ਬਾਬਾ ਈਸ਼ਰ ਸਿੰਘ ਜੀ ਏਦਾਂ ਦੇ, ਬਸ ਏਦਾਂ ਕਹਿਤਾ, ਅੰਦਰ ਬੁਲਾਇਆ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਹਿਣ ਲੱਗੇ, ਗੱਲ ਸੁਣ ਭਾਈ, ਜਿੰਨਾ ਚਿਰ ਦਾਸ ਸਰੀਰ ਵਿੱਚ ਰਹੇਗਾ, ਜਿੰਨਾ ਸਿੱਧ ਉਹਨਾਂ ਦੇ ਸ਼ਬਦ ਤੇ ਸਿੱਧਾ ਹੀ ਸੀ ਵੀ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਤੂੰ ਸਟੇਜ ਤੇ ਨਹੀਂ ਚੜ ਸਕਦਾ। ਕਹਿੰਦੇ ਜੀ ਕਿਉਂ? ਧਿਆਨ ਦੇਣਾ, ਧਿਆਨ ਦੇਣਾ ਕਿਉਂ ਜੀ? ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਹਿਣ ਲੱਗੇ, ਉਹ ਪ੍ਰੇਮੀਆਂ ਮੈਂ ਪ੍ਰਣ ਕੀਤਾ ਹੋਇਆ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਦੀ ਨਿੰਦਿਆ ਨਹੀਂ ਸੁਣਨੀ, ਅੱਜ ਤੂੰ ਇਹਨਾਂ ਕੰਨਾਂ ਵਿੱਚ ਕਿਸੇ ਸਾਧੂ ਦੀ ਨਿੰਦਿਆ ਪਾ ਦਿੱਤੀ, ਮੈਂ ਨਹੀਂ ਸੀ ਸੁਣਨੀ, ਮੇਰਾ ਪ੍ਰਣ ਹੈ ਵੀ ਨਾ ਜੀਵ ਤੋਂ ਨਿੰਦਿਆ ਕਰਨੀ ਹੈ ਤੇ ਨਾ ਮੈਂ ਸੁਣਨੀ। ਐਵੇਂ ਤੇ ਨਹੀਂ ਜੈ ਜੈਕਾਰ ਹੁੰਦੀ, ਕੋਈ ਵੀ ਨੇਮ ਬਣਾ, ਆਪਣੀ ਜ਼ਿੰਦਗੀ ਦਾ ਕੋਈ ਇੱਕ ਮਕਸਦ ਹੋਵੇ ਵੀ ਮੈਂ 3 ਵਜੇ ਉੱਠਣਾ ਹੀ ਉੱਠਣਾ। ਮਹਾਂਪੁਰਸ਼ਾਂ ਦੇ ਹੁੰਦੇ ਸਨ ਭਲਿਆ, ਜਿੱਦਣ 15 ਮਿੰਟ ਲੇਟ ਹੋ ਜਾਏਗਾ ਨਾ ਤੇ ਸਤਿਗੁਰੂ ਉਡੀਕਣਗੇ ਅਜੇ ਲੱਗਿਆ ਕਿਉਂ ਨੀ ਨਿਤਨੇਮ ਵਿੱਚ, ਕੁਛ ਤੇ ਹੋਵੇ ਜ਼ਿੰਦਗੀ ਦਾ, ਕੋਈ ਤੇ ਹੋਵੇ। ਸੂਰਜ ਨਾ ਬਣ ਸਕੇ
तो क्षमा राह गुजर सही, जीने का इस जहां में कोई मुद्दा तो हो, जे सूरज ना बन सके ते क्षमा ही सही, छोटा जा दीवा ही सही, पर कोई मुद्दा ते होवे ना, कोई लक्ष्य ते होवे साडी जिंदगी दा, किटी वटी घालना होनी। आपां ते बड़ा आनंद आउंदा कोई गवांडी दी, कोई बराबर दे अहुदेदार दी, कोई नाल दे साथी दी निंदिया करे ते चंगा लगदा भी हौली हौली उह थले आए ते मैं उपर नूं जावां। पर किहो जी कमाई होएगी सारी जिंदगी। संत बाबा ईश्वर सिंह जी ने किसी की निंदिया नहीं सुनी, ना अपनी जीव तो कीती, उन्होंने पाइया सी संतोख दियां मुंदरां। आखो सतना भाई गुरदास जी नूं जदों पढ़ने आ, भाई सब कहिंदे ने हौं तिस घोल कमाया गुरमत हृदय गरीबी आवै, हौं तिस घोल कमाया पर नारी दे नेड़ ना जावै, हौं तिस घोल कमाया पर दरबैनो हाथ ना लावै, हौं तिस कोल कमाया पर निंदा सुन आप हटावै, हौं तिस कोल कमाया सतगुर का उपदेश कमावै, हौं तिस कोल कमाया थोड़ा समय थोड़ा ही खावै, गुरमुख सोई सहज समावै। ध्यान देना जरा, भाई गुरदास जी कहिंदे ने मैं बलिहारे जाना उन्हां गुरसिखां तों, ਕਿੰਨਾ ਤੋਂ ਮੈਂ ਵਾਰੇ ਵਾਰੇ ਜਾਣਾ ਉਹਨਾਂ ਤੋਂ, ਕਿੰਨਾ ਤੋਂ ਜਿਨ੍ਹਾਂ ਦੇ ਕੋਲ ਮਨ ਦੀ ਗਰੀਬੀ। ਸੰਸਾਰ ਵਿੱਚ ਬੜੇ ਲੋਕ ਐਸੇ ਨੇ ਜਿਨ੍ਹਾਂ ਕੋਲ ਦਿਖਾਵੇ ਵਾਲੀ ਨਿਮਰਤਾ। ਨਿਮਰਤਾ ਕੈਸੀ? ਅਸੀਂ ਜੀ ਬੜੇ ਪਾਪੀ ਹਾਂ। ਕਈ ਵਾਰੀ ਸੁਣਦੇ ਨੀ ਤੁਸੀਂ ਬੋਲਦੇ, ਅਸੀਂ ਬਹੁਤ ਪਾਪੀ ਹਾਂ। ਜੇ ਕੋਈ ਅੱਗੋਂ ਕਹਿ ਦੇ ਇਹਦੇ 'ਚ ਕਿਹੜਾ ਕੋਈ ਛੱਕ, ਤੇ ਆਪਾਂ ਕਵਾਂਗੇ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੀ ਇਹ, ਇਹਨੇ ਮੈਨੂੰ ਕਿਵੇਂ ਕਹਿਤਾ। ਫਿਰ ਦੱਸੋ ਕਾਹਦੀ ਨਿਮਰਤਾ ਹੋਈ। ਜੇ ਕੋਈ ਕਵੇ ਅਸੀਂ ਤੇ ਜੀ ਬਹੁਤ ਔਗਣ ਹਾਰੇ ਹਾਂ, ਅਸੀਂ ਤੇ ਔਗਣਾਂ ਦੇ ਭਰੇ ਪਏ ਹਾਂ, ਜੇ ਕੋਈ ਅੱਗੋਂ ਕਹਿੰਦੇ ਹਾਂ ਜੀ ਭਰੇ ਹੀ ਪਏ ਹੋ, ਤੁਹਾਡੇ 'ਚ ਔਗਣ ਹੀ ਔਗਣ, ਤੇ ਫਿਰ ਡਾਂਗ ਚੁੱਕ ਲਈਏ ਵੀ ਇਹਦੇ ਸਿਰ ਹੀ ਪਾੜ ਦੇਣਾ ਇਹਦਾ, ਦੱਸੋ ਫਿਰ ਇਹ ਨਿਮਰਤਾ ਬਈ। ਆਪਣੇ ਵੱਲੋਂ ਤੇ ਸਾਰੇ ਹੀ ਇਹ ਦਿਖਾਵੇ ਵਾਲੀ ਨਿਮਰਤਾ। ਪੜੋ ਖਾਂ ਬਾਬਾ ਅਮਰਦਾਸ ਜੀ ਦਾ ਜੀਵਨ। ਦਾਤੂ ਆ ਕੇ ਲੱਤ ਮਾਰਦਾ, ਉਹ ਸੰਗਤ ਵਿੱਚ ਜਾ ਕੇ ਡਿੱਗਦੇ ਨੇ ਤਖ਼ਤ ਤੇ ਬੈਠੇ। ਗੁਰੂ ਨਾਨਕ ਦੇ ਘਰ ਦੇ ਮਾਲਕ, 12 ਸਾਲ ਸੇਵਾ ਕੀਤੀ, ਗੁਰਗੱਦੀ ਮਿਲ ਚੁੱਕੀ ਹੈ, ਦਾਤੂ ਜੀ ਨੇ ਲੱਤ ਮਾਰੀ, ਥੱਲੇ ਡਿੱਗੇ ਧਰਤੀ ਤੇ ਜਾ ਕੇ ਤੇ ਭੱਜ ਕੇ ਜਾ ਕੇ ਚਰਨ ਫੜ ਲਿਆ। ਆਖਿਆ ਦਾਤੂ ਜੀ ਮੇਰੇ ਹੱਡ ਬੁੱਢੇ ਨੇ, ਤੁਹਾਡੇ ਚਰਨ ਬੜੇ ਕੋਮਲ ਨੇ, ਕਿਤੇ ਸੱਟ ਨਾ ਵੱਜੀ ਹੋਵੇ। ਇਹ ਆ ਨਿਮਰਤਾ। ਹੁਣ ਤਿਸ ਘੋਲ, ਜੇ ਪੰਗਤੀ ਆਉਂਦੀ ਹੋਵੇ ਜੀਭ ਤੇ ਆ ਜਾਏ ਤੇ ਰਸਨਾ ਪਵਿੱਤਰ ਹੋ ਜਾਏਗੀ। ਹੁਣ ਤਿਸ ਘੋਲ ਘੁਮਾਇਆ ਗੁਰਮਤ ਹਿਰਦਾ ਗਰੀਬੀ ਆ। ਕਈ ਗੁਰਮੁਖ ਸ਼ਬਦ ਵਰਤਦੇ, ਗੁਰਮਤ ਗੁਰਮੁਖ ਨਹੀਂ, ਗੁਰਮਤ ਹਿਰਦਾ ਗਰੀਬੀ ਆ। ਹੁਣ ਤਿਸ ਘੋਲ ਘੁਮਾਇਆ ਜਾਨ ਵਾਰਦਿਆਂ ਉਹਦੇ ਤੋਂ। ਭਾਈ ਗੁਰਦਾਸ ਜੀ ਕਹਿੰਦੇ ਮੈਂ ਆਪਣੀ ਜਿੰਦੜੀ ਵਾਰਦਿਆਂ, ਮੈਂ ਬਹੁਤ ਵਾਰ ਸਟੇਜ ਤੋਂ ਅਰਜ ਕਰਦਾ ਹੁੰਦਾ, ਵਾਰੇ ਵਾਰੇ ਜਾਣਾ ਬਲਿਹਾਰੇ ਜਾਣਾ ਕੀ ਹੈ, ਵਾਰਨੇ ਜਾਣਾ ਕੀ ਹੈ। ਸੱਜ ਵਿਆਹੀ ਜੋੜੀ ਹੋਵੇ ਉੱਤੋਂ ਪੈਸੇ ਨਹੀਂ ਵਾਰਦੇ ਆਪਾਂ, 100, 500, 200 ਤੇ ਲਾਗੀ ਨੂੰ ਫੜਾ ਦੇਈਦਾ ਮੋੜ ਕੇ। ਇਹ ਹੁੰਦਾ ਵਾਰ ਨੇ ਜਾਣਾ, ਵੀ ਫਲਾਣੇ ਤੋਂ 500 ਵਾਰਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੰਦ ਵਾਰਦੇ ਆ ਉਹਨਾਂ ਤੋਂ। ਪਰਕਰਮਾ ਕਰਨ ਦਾ ਅਰਥ ਵੀ ਇਹੀ ਆ, ਆਪਾਂ ਰੋਜ਼ ਗੁਰਦੁਆਰੇ ਜਾਂਦੇ ਹਾਂ ਨਾ, ਪਰਕਰਮਾ ਕਰਨੇ ਆ। ਜੇ ਕੋਈ ਬਾਂਹ ਤੋਂ ਫੜ ਕੇ ਪੁੱਛੇ ਵੀ ਪਰਕਰਮਾ ਕਰਦਾ ਤੇ ਹੈ ਇਹਦਾ ਅਰਥ ਕੀ ਹੈ ਬਾਈ, ਤੇ ਆਪਾਂ ਕਵਾਂਗੇ ਫਲਾਣਾ ਕਰਦਾ, ਮੈਂ ਵੀ ਉਹ ਵੀ ਘੁੰਮ ਜਾਂਦਾ ਉੱਪਰ ਦੀ, ਮੈਂ ਵੀ ਘੁੰਮ ਜਾਂਦਾ ਉਹਦੀ ਰੀਸ 'ਚ। ਪਰ ਪਰਕਰਮਾ ਕਰਨ ਦਾ ਅਰਥ ਹੈ ਵਾਰਨੇ ਜਾਣਾ। ਲੋਕ 100, 200, 500 ਵਾਰਦੇ ਨੇ, ਸਿੱਖ ਰੋਜ਼ ਗੁਰਦੁਆਰੇ ਜਾ ਕੇ ਪਰਕਰਮਾ ਕਰਦਾ, ਆਪਣਾ ਸਰੀਰ ਆਲੇ ਦੁਆਲੇ ਵਾਰਦਾ ਤੇ ਕਹਿੰਦਾ ਮਹਾਰਾਜ ਲੋੜ ਪੈਣ ਤੇ ਲੇਖੇ ਲਾ ਦਿਆਂਗਾ। ਇਹ ਹੈ ਵਾਰ ਨੇ ਜਾਣਾ। ਪਰਕਰਮਾ ਕਰਨ ਦਾ ਅਰਥ ਇਹ ਵੇ ਖੌਰੇ ਮਨ ਨਾਲ ਕਹਿੰਦੇ ਆ ਕਿ ਨਹੀਂ ਕਹਿੰਦੇ, ਗੇੜੇ ਜ਼ਰੂਰ ਦੇਈ ਦੇਈਦੇ ਆ, ਮਨੋਂ ਵੀ ਕਹੀਏ ਕਹਿੰਦੇ ਆ ਕਿ ਨਹੀਂ ਵੀ ਸੱਚਮੁੱਚ ਮੈਂ ਵਾਰ ਦਿਆਂਗਾ, ਪਰ ਘੁਮਾ ਜ਼ਰੂਰ ਦੇਈਦਾ ਸਰੀਰ ਉੱਤੋਂ ਦੀ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਰ ਨੇ ਜਾਵਾਂ ਉਹਨਾਂ ਗੁਰਸਿੱਖਾਂ ਤੋਂ, ਮੈਂ ਜਿੰਦ ਵੀ ਵਾਰ ਦਿਆਂ ਤਾਂ ਵੀ ਥੋੜੀ, ਕਿਹਨਾਂ ਤੋਂ, ਜਿਨ੍ਹਾਂ ਕੋਲ ਮਨ ਦੀ ਗਰੀਬੀ ਹੈ, ਮਨ ਕਰਕੇ ਜਿਹੜੇ ਨੀਵੇਂ ਨੇ। ਦਿਖਾਵੇ ਵਾਲੀ ਨਿਮਰਤਾ ਦੀ ਗੱਲ ਨਹੀਂ ਖਾਲਸਾ ਜੀ, ਜਿਨ੍ਹਾਂ ਕੋਲ ਮਨ ਦੀ ਗਰੀਬੀ ਆ, ਮਨ ਕਰਕੇ ਨੀਵੇਂ ਨੇ। ਕਰੋੜਾਂ ਦੇ ਮਾਲਕ ਨੇ ਭਾਵੇਂ ਅਰਬਾਂ ਪਤੀ ਨੇ, ਪਰ ਜੇ ਪੁੱਛੋ ਤੇ ਮਨ ਇੱਥੇ ਖੜਾ ਸਭ ਕੁਝ ਸਤਿਗੁਰ ਦਾ ਹੈ। ਜਿਹੜਾ ਕਹਿੰਦਾ ਸਭ ਕੁਝ ਸਤਿਗੁਰ ਦਾ ਉਹ ਗਰੀਬ ਹੈ, ਉਸ ਗਰੀਬ ਨੂੰ ਸਤਿਗੁਰੂ ਨਵਾਜਦੇ ਨੇ। ਜਿਹੜਾ ਸਭ ਕੁਝ ਗੁਰੂ ਦਾ ਸਮਝੇ, ਸਭ ਕੁਝ ਗੁਰੂ ਦਾ ਉਹਦੇ ਕੋਲ ਕੁਛ ਵੀ ਨਹੀਂ, ਉਹ ਗਰੀਬ, ਉਹਨੂੰ ਸਤਿਗੁਰੂ ਨਵਾਜਣਗੇ। ਕਰੋੜਾਂ ਦਾ ਮਾਲਕ ਉਹਨੂੰ ਅਰਬਾਂ ਦਾ ਮਾਲਕ ਬਣਾਉਣਗੇ। ਗਰੀਬ ਉਹ ਨਹੀਂ ਜਿਹਨੂੰ ਅਸੀਂ ਸਮਝਨੇ ਆ ਗਰੀਬ। ਵੇਖੋ ਜੀ ਛੱਪਰੀ ਚ ਰਹਿੰਦਾ ਵਿਚਾਰਾ ਤੇ ਕਵੇ ਛੱਪਰੀ ਵੀ ਮੇਰੀ ਆ, ਹੋਰ ਤੇ ਮੇਰਾ ਕੁਛ ਵੀ ਨਹੀਂ, ਫਿਰ ਛੱਪਰੀ ਤੇ ਹੈ ਫਿਰ ਕਹਿੰਦਾ ਗਰੀਬ। ਜਿਹੜਾ ਕਵੇ ਮੇਰੇ ਕੋਲ ਤੇ ਕੱਲਾ ਕੁੜਤਾ ਹੀ ਹੈ ਜੀ, ਹੋਰ ਤੇ ਕੁਛ ਹੈ ਨੀ, ਆਹੀ ਕੋਈ ਬਸਤਰ ਪਾ ਲਈਦਾ, ਧੋ ਲਈਦਾ, ਫਿਰ ਇਹੀ ਪਾ ਲਈਦਾ, ਇਹ ਗਰੀਬੀ ਨਹੀਂ, ਇੱਕ ਤੇ ਹੈ ਤੇਰਾ। ਹੋਵੇ ਅਰਬਾਂ ਦਾ ਮਾਲਕ, ਸਮਝੇ ਸਭ ਕੁਝ ਗੁਰੂ ਦਾ, ਉਹ ਗਰੀਬ ਹੈ, ਉਹਨੂੰ ਸਤਿਗੁਰੂ ਜ਼ਰੂਰ ਨਵਾਜਣਗੇ। ਧਿਆਨ ਦੇਣਾ, ਮਨ ਦੀ ਗਰੀਬੀ ਜਿਹਨਾਂ ਕੋਲ, ਭਾਈ ਸਾਹਿਬ ਕਹਿੰਦੇ ਉਹਨਾਂ ਤੋਂ ਵਾਰ ਨੇ ਜਾਈਏ। ਅਗਲਾ ਬਚਨ ਨੇ ਹੌ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਗੁਰੂ ਘਰ ਦੇ ਵੇਦ ਵਿਆਸ ਜੀ ਕਹਿੰਦੇ ਨੇ ਕਿ ਮੈਂ ਉਹਦੇ ਤੋਂ ਵਾਰ ਨੇ ਜਾਵਾਂ, ਬਲਿਹਾਰੇ ਜਾਵਾਂ, ਕਿਹਦੇ ਤੋਂ, ਉਸ ਗੁਰਸਿੱਖ ਤੋਂ ਬਲਿਹਾਰੇ ਜਾਵਾਂ ਜਿਹੜਾ ਏਕਾ ਨਾਰੀ ਚਤੀ ਹੋਏ। ਪਰ ਨਾਰੀ ਧੀ ਭੈਣ ਖਾਣਾ, ਦੇਖ ਬਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਉਹਨਾਂ ਤੋਂ ਬਲਿਹਾਰੇ ਜਾਵਾਂ। ਅਗਲਾ ਬਚਨ ਹੈ ਗੁਰਮੁਖੋ ਹੌ ਤਿਸ ਘੋਲ ਘੁਮਾਇਆ ਪਰ ਦਰਪੈ ਨੂੰ ਹੱਥ ਨਾ ਲਾਵੇ। ਜਿਹੜਾ ਪਰਾਈ ਮਾਇਆ ਨੂੰ ਹੱਥ ਨਾ ਲਾਵੇ ਉਹਦੇ ਤੋਂ ਵੀ ਬਲਿਹਾਰੇ ਜਾਵਾਂ, ਵਾਰਨੇ ਜਾਵਾਂ। ਇਹ ਪੰਜ ਛੇ ਗੁਣ ਆਪ ਜੀ ਦੇ ਚਰਨਾਂ ਚ ਰੱਖ ਰਹੇ ਹਾਂ, ਵੇਖਣਾ ਸਾਡੇ ਕੋਲ ਕਿਹੜਾ ਆਖੋ ਸਤਨਾ। ਇੱਕ ਵੀ ਹੈ, ਇੱਕ ਵੀ ਹੈ ਤੇ ਸਮਝ ਲਓ ਬੜੀ ਵੱਡੀ ਕਿਰਪਾ ਹੈ। ਇੱਕ ਵੀ ਜੇ ਸਾਡੇ ਚ ਹੈ, ਪਹਿਲਾ ਮਨ ਦੀ ਗਰੀਬੀ, ਇਹ ਬਹੁਤ ਔਖਾ ਕੰਮ, ਬਹੁਤ ਔਖਾ। ਦੂਜਾ ਜਿਹੜਾ ਬਚਨ ਹੈ ਪਰ ਨਾਰੀ ਦੇ ਨੇੜ ਨਾ ਜਾਵੇ, ਇਹ ਵੀ ਸਤਿਗੁਰ ਦੀ ਬਖਸ਼ਿਸ਼ ਹੈ, ਬਹੁਤ ਨੇ ਪਰ ਉਂਗਲਾਂ ਤੇ ਗਿਣੇ ਜਾਣ ਵਾਲੇ। ਹੁਣ ਤੇ ਡਾਕਟਰਾਂ ਨੇ ਵੀ ਮਨਾ ਕਰ ਦਿੱਤਾ, ਸਾਨੂੰ ਸਾਡੇ ਸਤਿਗੁਰਾਂ ਤੇ ਮਾਣ ਹੈ, ਸਤਿਗੁਰਾਂ ਨੇ ਇਹਨੂੰ ਬੱਜਰ ਕੁਰੈਤ ਬਣਾਇਆ, ਹਰਾਮ ਆਖਿਆ, ਖੁਸ ਸਤਨਾ।
ਗੁਰੂ
ਕਈ ਵਾਰੀ ਮੈਂ ਸਟੇਜ ਤੋਂ ਅਰਜ ਕਰਦਾ ਹੁਣ, ਨਿਹੰਗ ਸਿੰਘ ਬੈਠੇ ਸਨ ਇੱਕ ਦਿਨ ਮੇਰੇ ਕੋਲ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਗੁਰਮੁਖੋ ਗੁਰੂ ਕੀ ਲਾਡਲੀਆਂ ਫੌਜਾਂ, ਜੇ ਤੁਸੀਂ ਮੈਨੂੰ ਇਹ ਦੱਸੋ ਖਾਂ ਤੁਹਾਡਾ ਕਿਰਾਇਆ ਕਿਉਂ ਮਾਫ਼ ਹੈ ਟ੍ਰੇਨ ਵਿੱਚ, ਨਿਹੰਗਾ ਸਿੰਘਾਂ ਨੂੰ ਪੁੱਛਿਆ। ਮੈਨੂੰ ਉਹਨਾਂ ਦਾ ਜਵਾਬ ਸੀ, ਕਹਿੰਦੇ ਬਾਬਾ ਜੀ ਅਸੀਂ ਨਿਹੰਗ ਹੁੰਦੇ ਹਾਂ। ਮੈਂ ਕਿਹਾ ਕੋਈ ਜਵਾਬ ਨਹੀਂ ਵੀ ਨਿਹੰਗਾਂ ਦਾ ਕਿਰਾਇਆ ਕਿਉਂ ਮਾਫ਼, ਕਹਿੰਦੇ ਬਾਬਾ ਜੀ ਅਸੀਂ ਨਿਹੰਗ ਹਾਂ ਜੀ ਤਾਂ ਮਾਫ਼, ਜੇ ਨਿਹੰਗ ਨੇ ਧਰਮ ਕਰਕੇ ਮਾਫ਼ ਫਿਰ ਤੇ ਪੁਜਾਰੀ ਦਾ ਵੀ ਮਾਫ਼ ਹੋਣਾ ਚਾਹੀਦਾ, ਫਿਰ ਤੇ ਕਾਜੀ ਦਾ ਵੀ ਮਾਫ਼ ਹੋਣਾ ਚਾਹੀਦਾ, ਇਸਲਾਮ ਧਰਮ ਵਾਲੇ ਦਾ, ਫਿਰ ਤੇ ਈਸਾਈ ਧਰਮ ਵਾਲੇ ਪਾਦਰੀ ਦਾ ਵੀ ਮਾਫ਼ ਹੋਣਾ ਚਾਹੀਦਾ, ਨਿਹੰਗ ਸਿੰਘ ਦਾ ਕਿਰਾਇਆ ਹੀ ਕਿਉਂ ਮਾਫ਼। ਮੈਂ ਕਿਹਾ ਦੱਸੋ ਖਾਂ ਭਲਾ, ਕਹਿੰਦੇ ਬਾਬਾ ਜੀ ਬਸ ਕਿਰਾਇਆ ਮਾਫ਼ ਅਸੀਂ ਨਿਹੰਗ ਹੁੰਦੇ ਹਾਂ। ਮੈਂ ਕਿਹਾ ਨਹੀਂ ਗੁਰਮੁਖੋ, ਜੇ ਮਾਫ਼ ਹੋਵੇ ਫਿਰ ਸਭ ਦਾ ਹੀ ਮਾਫ਼ ਹੋਵੇ, ਉਹ ਡਰਦਿਆਂ ਨੇ ਕਿਰਾਇਆ ਮਾਫ਼ ਨਹੀਂ ਕੀਤਾ ਤੁਹਾਡਾ, ਇਹ ਬਹੁਤ ਚਿਰ ਤੋਂ ਮਾਫ਼, ਜਦੋਂ ਤੋਂ ਟ੍ਰੇਨਾਂ ਚੱਲੀਆਂ ਨੇ, ਕਿਉਂ ਖਾਲਸੇ ਤੇ ਸਰਕਾਰਾਂ ਨੂੰ ਵੀ ਮਾਣ ਰਿਹਾ, ਉਹ ਗੱਲ ਵਾਕੇ ਵੀ ਹਰੇਕ ਤਰ੍ਹਾਂ ਦੇ ਬੰਦੇ ਹੁੰਦੇ ਨੇ ਮਾੜੇ ਚੰਗੇ ਪਰ ਜਦੋਂ ਕਹਿੰਦੇ ਨਿਹੰਗ ਸਿੰਘ ਕਿਸੇ ਕੋਈ ਟ੍ਰੇਨ 'ਚ ਚੜ੍ਹ ਜਾਂਦਾ ਸੀ ਨਾ ਨਿਹੰਗ ਸਿੰਘ ਤੇ ਆਫਿਸਰਾਂ ਨੇ ਕਹਿਣਾ ਵੋ ਹੁਣ ਟ੍ਰੇਨ ਵਿੱਚ ਬੋਡੀ ਗਾਰਡ ਚਾੜਨ ਦੀ ਲੋੜ ਨਹੀਂ ਇਹਨੇ ਤੇ ਕਿਸੇ ਦੀਆਂ ਧੀਆਂ ਭੈਣਾਂ ਵੱਲ ਮਾੜੀ ਨਜ਼ਰ ਕਰਕੇ ਕੀ ਵੇਖਣਾ ਉਹ ਖਾਲਸਾ ਕਿਸੇ ਨੂੰ ਵੇਖਣ ਵੀ ਨਹੀਂ ਦਿੰਦਾ ਧਿਆਨ ਦੇਣ
ਸਤਿ ਸ੍ਰੀ ਅਕਾਲ
ਇਹਨੇ ਤੇ ਕਿਸੇ ਦੀਆਂ ਧੀਆਂ ਭੈਣਾਂ ਵੱਲ ਮਾੜੀ ਨਜ਼ਰ ਕਰਕੇ ਕੀ ਵੇਖਣਾ ਖਾਲਸਾ ਕਿਸੇ ਨੂੰ ਮਾੜੀ ਨਜ਼ਰ ਕਰਕੇ ਵੇਖਣ ਵੀ ਨਹੀਂ ਦਿੰਦਾ ਤੇ ਗੁਰੂ ਪਿਆਰਿਓ ਯਾਦ ਰੱਖਣਾ ਸਰਕਾਰ ਨੇ ਉਸ ਸਮੇਂ ਆਖਿਆ ਨਿਹੰਗ ਸਿੰਘ ਜੇ ਟ੍ਰੇਨ ਚ ਹੋਵੇ ਤੇ ਖਤਰਾ ਟਲ ਜਾਂਦਾ ਕਹਿੰਦੇ ਟਲ ਜਾਂਦਾ ਜੇ ਨਿਹੰਗ ਸਿੰਘ ਟ੍ਰੇਨ ਵਿੱਚ ਹੋਵੇ ਤੇ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਏ ਕਹਿੰਦੇ ਮਹਿਫੂਜ਼ ਏ ਉਸ ਸਮੇਂ ਕਹਿੰਦੇ ਅੱਛਾ ਜੇ ਇਹਨਾਂ ਦਾ ਇੰਨਾ ਹੀ ਸੁੱਖ ਏ ਇਹਨਾਂ ਦਾ ਕਿਰਾਇਆ ਮਾਫ ਕਰ ਦਿਓ ਵੀ ਨਿਹੰਗ ਸਿੰਘ ਟ੍ਰੇਨਾਂ ਚ ਚੜ੍ਹਦੇ ਰਹਿਣ ਤੇ ਖਤਰਾ ਟਲਿਆ ਰਵੇ ਫਿਰ ਕੇ ਨਿਹੰਗਾਂ ਸਿੰਘਾਂ ਦਾ ਕਿਰਾਇਆ ਮਾਫ਼ ਕੀਤਾ ਕਿਉਂਕਿ ਨਿਹੰਗ ਸਿੰਘ ਟ੍ਰੇਨ ਚ ਹੋਵੇ ਤੇ ਖਤਰਾ ਕੋਈ ਨੀ ਇੱਕ ਅਰਜ ਮੈਂ ਨਾਲ ਲੱਗਦੀ ਕਰਦਿਆਂ ਨਿਹੰਗ ਸਿੰਘ ਹੋਵੇ ਹੋਵੇ ਅਸਲੀ ਪਿੱਛੇ ਜੇ ਕਾਇਆ ਕਹਿੰਦਾ ਹਜ਼ੂਰ ਸਾਹਿਬ ਜਾਣਾ ਕਹਿੰਦਾ ਬਾਬਾ ਜੀ ਚੋਲਾ ਚਾਹੀਦਾ ਮੈਂ ਕਿਹਾ ਕੀ ਕਰਨਾ ਹੈ ਕਹਿੰਦਾ ਜੀ ਮੈਂ ਹਜ਼ੂਰ ਸਾਹਿਬ ਜਾਣਾ ਹੈ ਮੈਂ ਕਿਹਾ ਕਿਉਂ ਕਹਿੰਦਾ ਜੀ ਫਿਰ ਨਿਹੰਗ ਬਣ ਕੇ ਜਾਵਾਂਗੇ ਕਿਰਾਇਆ ਮਾਫ਼ ਹੋ ਜਾਂਦਾ ਐਸੇ ਵੀ ਲੋਕ ਨੇ ਇਹ ਨਕਲੀ ਕੰਮ ਪਰ ਅਸਲੀ ਅਸਲੀ ਨੇ ਜਿਹੜੇ ਉਹ ਕਦੇ ਨੀ ਮਾੜੀ ਵੇਖਦੇ ਕਿਸੇ ਵੱਲ ਮਾੜੀ ਨਜ਼ਰ ਨਾਲ ਕੋਈ ਹੋਵੇ ਖਾਲਸੇ ਤੇ ਮਾਣ ਸੀ ਲੋਕਾਂ ਨੂੰ ਵੀ ਖਾਲਸਾ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਹੈ ਪਰ ਦੁੱਖ ਨਾਲ ਕਹਿਣਾ ਪੈਂਦਾ ਉਹ ਵੀ ਖਾਲਸਾ ਸੀ ਜਿਹੜਾ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਸੀ ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਲੈ ਕੇ ਆਉਂਦਾ ਸੀ ਉਹ ਵੀ ਖਾਲਸਾ ਹੈ ਖਾਲਸਾ ਰਿਹਾ ਨਹੀਂ ਨਾ ਉਹ ਵੀ ਸਿੱਖ ਨੇ ਜਿਹੜੇ ਆਪਣੀਆਂ ਨੂੰ ਜੰਮਣ ਤੋਂ ਪਹਿਲਾਂ ਮਾਰੀ ਜਾਂਦੇ ਆ ਆਖੋ ਸਤਨਾਮ ਆਪਣੀਆਂ ਨੂੰ ਹੀ ਮਾਰੀ ਜਾਂਦੇ ਆ ਖਾਲਸਾ ਤੇ ਲੋਕਾਂ ਦੀਆਂ ਬਚਾਉਂਦਾ ਸੀ ਧੀਆਂ ਭੈਣਾਂ ਬੰਨ ਕੇ ਲਿਜਾ ਰਹੇ ਨੇ ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਮਿਲਿਆ ਵਿੱਚ ਹੀ ਕਿਸੇ ਨੇ ਆਖਿਆ ਬਾਬਾ ਜੀ ਉਹ ਤੇ ਹਿੰਦੂਆਂ ਦੀਆਂ ਨੇ ਬਾਬਾ ਦੀਪ ਸਿੰਘ ਜੀ ਨੇ ਜਵਾਬ ਦਿੱਤਾ ਸਿੰਘੋ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਬਚਾਉਣਾ ਤੇ ਕੰਮ ਬੜੀ ਦੂਰ ਚਲੇ ਗਿਆ ਆਪਣੀਆਂ ਦਾ ਹੀ ਖਤਰਾ ਪੈ ਗਿਆ ਆਪਣੀਆਂ ਨੂੰ ਹੀ ਮਾਰੀ ਜਾਂਦੇ ਆ ਲੋਕ ਦਿਖਾਵੇ ਦਾ ਖਾਲਸਾ ਰਹਿ ਗਿਆ ਵਿਰਲੇ ਵਿਰਲੇ ਨੇ ਜਿਨ੍ਹਾਂ ਦੇ ਅੰਦਰ ਵੀ ਗੱਲ ਵਸੀ ਹੋਈ ਵਿਰਲੇ ਚਲੋ ਅੱਗੇ ਚੱਲੀਏ ਥੋੜਾ ਜਿਹਾ ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਹਾਂ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ ਪਰਾਈ ਮਾਇਆ ਨੂੰ ਜਿਹੜਾ ਹੱਥ ਨਾ ਲਾਏ ਉਹਦੇ ਤੋਂ ਵੀ ਬਲਿਹਾਰੇ ਜਿੰਦ ਵਾਰਦੇ ਆ ਭਾਈ ਸਾਹਿਬ ਕਹਿੰਦੇ ਤਾਂ ਵੀ ਥੋੜੀ ਅਗਲਾ ਬਚਨ ਹੈ ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਉਹਦੇ ਤੋਂ ਵੀ ਬਲਿਹਾਰੇ ਜਾਈਏ ਜਿਹੜਾ ਪਰਾਈ ਨਿੰਦਿਆ ਨਹੀਂ ਸੁਣਦਾ ਕਦੇ ਵਾਰਨੇ ਜਾਵਾਂ ਮੈਂ ਉਹਦੇ ਉੱਤੇ ਤੇ ਪਰਾਈ ਨਿੰਦਿਆ ਨਹੀਂ ਸੁਣੀ ਮੈਂ ਅੱਗੇ ਬੇਬੇਨਤੀ ਕਰ ਚੁੱਕਿਆ ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਮੇਰੇ ਕੰਨਾਂ 'ਚ ਨਿੰਦਿਆ ਪਾਤੀ ਮੇਰੇ ਹੁੰਦਿਆਂ ਤੂੰ ਸਟੇਜ 'ਤੇ ਨਹੀਂ ਚੜ੍ਹ ਸਕਦਾ ਜ਼ੋਰ ਲਾ ਲਿਆ ਸੰਗਤਾਂ ਨੇ ਕਹਿੰਦੇ ਨਹੀਂ ਮੈਂ ਸਰੀਰ ਵਿੱਚ ਜਿੰਨਾ ਚਿਰ ਹਾਂ ਉਹਨਾਂ ਚਿਰ ਇਹ ਨਹੀਂ ਬੋਲ ਸਕਦਾ ਇਹਨੇ ਮੇਰੇ ਕੰਨਾਂ 'ਚ ਨਿੰਦਿਆ ਪਾਤੀ ਹਾਂ ਤਿਸ ਘੋਲ ਘੁਮਾਇਆ ਕਮਾਇਆ ਉਹਨਾਂ ਨੇ ਜੋ ਕਿਹਾ ਕਮਾਇਆ ਅਗਲਾ ਬਚਨ ਹੈ ਹਾਂ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ ਉਹਨਾਂ ਤੋਂ ਵੀ ਬਲਿਹਾਰੇ ਜਾਈਏ ਜਿਹੜੇ ਗੁਰੂ ਦਾ ਉਪਦੇਸ਼ ਕਮਾਉਂਦੇ ਨੇ ਮੰਨਦੇ ਨੇ ਅਗਲਾ ਬਚਨ ਹਾਂ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਉਹਦੇ ਤੋਂ ਵੀ ਬਲਿਹਾਰੇ ਉਹਦੇ ਤੋਂ ਵੀ ਵਾਰਨੇ ਜਾਈਏ ਜਿਹੜਾ ਥੋੜਾ ਖਾਵੇ ਤੇ ਥੋੜਾ ਸੋਵੇ ਗੁਰਮੁਖ ਸੋਈ ਸਹਿਜ ਸਮਾਵੇ ਸਹਿਜ ਵਿੱਚ ਸਹਿਜ ਅਵਸਥਾ ਤੱਕ ਉਹ ਪਹੁੰਚ ਸਕਦਾ ਜਿਹੜਾ ਇਹਨਾਂ ਗੱਲਾਂ ਨੂੰ ਧਾਰਨ ਕਰ ਲਵੇ ਹੁਣ ਮੈਂ ਬੇਨਤੀਆਂ ਪੰਜ ਛੇ ਕੀਤੀਆਂ ਨੇ ਵੇਖਣਾ ਸਾਡੇ ਵਿੱਚ ਸਾਡੇ ਜੀਵਨ ਵਿੱਚ ਇਹਨਾਂ ਚੋਂ ਕੋਈ ਆਈ ਜੇ ਨਹੀਂ ਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਕੋਈ ਇੱਕ ਗੱਲ ਵੀ ਸਾਡੇ ਹਿਰਦੇ ਚ ਵਸ ਜਾਏ ਸਾਡੇ ਕੰਨ ਕੰਨਾਂ ਵਿੱਚ ਮੁੰਦਰਾਂ ਪੈ ਜਾਣ, ਮੁੰਦ ਹੋ ਜਾਣ, ਸਾਡੇ ਕੰਨ ਬੰਦ ਹੋ ਜਾਣ, ਆਪਣੀ ਸੋਭਾ ਤੇ ਕਿਸੇ ਦੇ ਨਿੰਦਿਆ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਪਾਓ ਜੀ, ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਪਾਵਾਂ ਤੇ ਤਾਂ ਜੇ ਮੇਰੇ ਕੰਨ ਖਾਲੀ ਹੋਣ ਜੋਗੀਓ, ਮੈਂ ਤੇ ਪਹਿਲਾਂ ਹੀ ਪਾਈ ਫਿਰਨਾ। ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੰਦਰਾਂ, ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੰਦਰਾਂ, ਬੋਲੋ ਭਾਈ। ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੰਦਰਾਂ, ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੰਦਰਾਂ, ਆਪਣੇ ਪਤੀ ਪਰਮੇਸ਼ਰ ਦੀ ਸ਼ਰਮ ਰੂਪੀ ਝੋਲੀ ਪਾਈ ਹੋਈ। ਧਿਆਨ ਕੀ ਕਰ ਹੈ ਵਿਭੂਤ, ਧਿਆਨ ਦੀ ਵਿਭੂਤੀ ਮਲੀ ਆਪਣੇ ਸਰੀਰ ਉੱਤੇ। ਮੈਂ ਅਰਜੇ ਕਰ ਰਿਹਾ ਸਾਂ ਵੀ ਮਨ ਉਹਨਾਂ ਚਿਰ ਇਕਾਗਰ ਨਹੀਂ ਹੋ ਸਕਦਾ ਜਿੰਨਾ ਚਿਰ ਮੌਤ ਦਾ ਭੈ ਨਾ ਹੋਵੇ। ਸਾਵਧਾਨ ਉਹਨਾਂ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਸਾਨੂੰ ਇਹ ਸਮਝ ਨਾ ਆਵੇ ਵੀ ਇੱਕ ਦਿਨ ਜਾਣਾ ਹੈ, ਮਰਨਾ ਹੈ, ਜਿਹੜਾ ਮੌਤ ਨੂੰ ਨੇੜੇ ਸਮਝਦਾ ਇਕਾਗਰ ਉਹੀ ਹੈ ਬਸ। ਉਹਨਾਂ ਚਿਰ ਮਨ ਇਕਾਗਰ ਹੋਣਾ ਨਾਮੁਮਕਿਨ ਹੈ, ਹੋ ਹੀ ਨਹੀਂ ਸਕਦਾ ਜਿੰਨਾ ਮਰਜ਼ੀ ਯਤਨ ਕਰੋ। ਪਹਿਲਾਂ ਮਰਨ ਕਬੂਲ, ਇਸੇ ਕਰਕੇ ਮਰਨਾ ਪਹਿਲਾਂ। ਮੌਤ ਯਾਦ ਰੱਖ, ਮਨ ਆਪਣੇ ਆਪ ਇਕਾਗਰ ਹੋ ਜਾਏਗਾ। ਹੁਣ ਅਰਜ ਅੱਗੇ ਹੈ, ਧਿਆਨ ਕੀ ਕਰੇ ਹੈ ਬੇਭੂਤ, ਜਿਹੜੀ ਰਾਖ ਮਲਦੇ ਨੇ ਜੋਗੀ ਲੋਕ ਜਿਹੜੇ ਨੇ, ਉਹਦਾ ਕਾਰਨ ਇਹ ਹੁੰਦਾ ਵੀ ਅਸੀਂ ਸਰੀਰ ਤੇ ਰਾਖ ਮਲੀ, ਜਦੋਂ ਅਸੀਂ ਰਾਖ ਨੂੰ ਵੇਖੀਏ, ਸਵਾਦ ਨੂੰ ਵੇਖੀਏ, ਇਹ ਗੱਲ ਯਾਦ ਆਵੇ ਵੀ ਇਹ ਸਰੀਰ ਨੇ ਰਾਖ ਬਣ ਜਾਣਾ। ਜਦੋਂ ਇਹ ਧਿਆਨ ਆਵੇ ਤੇ ਸਾਨੂੰ ਸਾਡੀ ਮੌਤ ਯਾਦ ਆਵੇ, ਜਦੋਂ ਮੌਤ ਯਾਦ ਆਵੇ ਤੇ ਫਿਰ ਰੱਬ ਯਾਦ ਆਵੇ, ਉਹਦਾ ਨਾਮ ਯਾਦ ਆਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਮੰਨ ਲਓ ਸਵਾਹ, ਸਵਾਹ ਨਾਲ ਯਾਦ ਆਉਂਦਾ ਸਰੀਰ ਨੇ ਰਾਖ ਹੋ। ਜਦੋਂ ਸਰੀਰ ਵੱਲ ਵੇਖਾਂਗੇ ਅੱਗੇ ਰਾਖ ਦਿਸੇਗੀ ਤੇ ਇਹ ਗੱਲ ਧਿਆਨ ਚ ਆਏਗੀ ਵੀ ਸਰੀਰਾ ਤੂੰ ਰਾਖ ਹੋ ਜਾਣਾ, ਫਿਰ ਰੱਬ ਯਾਦ ਆਏਗਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਗੱਲ ਤੇ ਉਹੀ ਹੈ, ਪਹਿਲਾਂ ਤੁਸੀਂ ਸਰੀਰ ਨੂੰ ਵੇਖ ਰਾਖ ਵੇਖੋਗੇ, ਫਿਰ ਤੁਹਾਨੂੰ ਇਹ ਧਿਆਨ ਆਏਗਾ ਵੀ ਇੱਕ ਦਿਨ ਮਰਨਾ, ਸਰੀਰ ਨੇ ਰਾਖ ਹੋਣਾ, ਫਿਰ ਮੌਤ ਯਾਦ ਆਏਗੀ, ਫਿਰ ਰੱਬ ਦਾ ਨਾਮ ਯਾਦ ਆਏਗਾ। ਅਸੀਂ ਧਿਆਨ ਕੀ ਕਰੇ ਹੈ ਬੇਭੂਤ, ਅਸੀਂ ਉਲਟਾ ਕੰਮ, ਪੁੱਠਾ ਚੱਕਰ ਚੱਲ ਪਿਆ। ਅਸੀਂ ਧਿਆਨ ਪਹਿਲਾਂ ਵਾਹਿਗੁਰੂ ਕਰੋ, ਜਿਹਨੂੰ ਵਾਹਿਗੁਰੂ ਯਾਦ ਹੈ ਰੱਬ ਯਾਦ ਹੈ ਉਹਨੂੰ ਮੌਤ ਯਾਦ ਹੈ, ਜਿਹਨੂੰ ਮੌਤ ਯਾਦ ਹੈ ਉਹਨੂੰ ਰਾਖ ਵੀ ਯਾਦ ਹੈ। ਆਖੋ ਸਤਨਾਮ। ਅਸੀਂ ਧਿਆਨ ਦੀ ਵਿਭੂਤੀ ਮਿਲੀ ਆ, ਮੈਂ ਆਪਣੇ ਸਿੱਖਾਂ ਦੇ ਸਿਰ ਚ ਸਵਾਹ ਨਹੀਂ ਪਾਉਣੀ, ਨਾ ਮੈਂ ਪਾਈ ਆ। ਗੁਰਮੁਖੋ, ਅਸੀਂ ਸਤਿਗੁਰ ਦਾ ਦੇਣ ਦੇ ਨਹੀਂ ਸਕਦੇ। ਮਹਾਰਾਜ ਨੇ ਜੋ ਸਾਡੇ ਤੇ ਮਿਹਰ ਕੀਤੀ, ਆਮ ਕਰਕੇ ਬੜੇ ਲੋਕ ਇਹ ਕਹਿ ਦਿੰਦੇ ਨੇ ਵੀ ਸਮਾਂ ਕਲ ਯੁਗ ਦਾ ਬਾਬਾ ਜੀ ਹੁਣ ਨਾਮ ਜਪਿਆ ਹੀ ਨਹੀਂ ਜਾਂਦਾ। ਬੜੇ ਲੋਕਾਂ ਤੋਂ ਮੈਂ ਇਹ ਗੱਲ ਸੁਣੀ ਹੈ, ਮੈਂ ਹੈਰਾਨ ਵੀ ਹੁੰਦਾ ਸੁਣ ਕੇ ਵੀ ਕਹਿਣਗੇ ਨਾਮ ਜਪਿਆ ਨਹੀਂ ਜਾਂਦਾ, ਸਮਾਂ ਕਲਯੁਗ ਦਾ ਹੈ। ਪਰ ਖਾਲਸਾ ਜੀ, ਸਾਡੇ ਸਤਿਗੁਰੂ ਕਹਿੰਦੇ ਨੇ ਜੇ ਕਲਯੁਗ ਆਇਆ ਤੇ ਨਾਮ ਬੀਜਣ ਦੀ ਬੱਤਰ ਹੀ ਇਹ ਵੇ। ਆਖੋ ਸਤਨਾਮ। ਪਹਿਲੇ ਸਮਿਆਂ ਦੇ ਤੇ ਸਮਾਂ ਹੀ ਇਹ ਵਾਤੀ ਨਹੀਂ ਸੀ ਲੱਗੀ, ਵਾਤੀ ਹੁਣ ਲੱਗੀ ਹੈ। ਤੂੰ ਕਹਿੰਦਾ ਕਲਯੁਗ, ਧਿਆਨ ਦੇਣਾ, ਸਤਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ। ਕਲਯੁਗ ਵਿੱਚ ਨਾਮ ਆਧਾਰ ਪੜ੍ਹਦੇ ਨਹੀਂ, ਅਬ ਕੱਲੂ ਆਇਓ ਰੇ, ਕਲਯੁਗ ਆ ਗਿਆ, ਰੁੱਤ ਆ ਗਈ ਆ, ਇੱਕ ਨਾਮ ਬੋ ਬੋ ਹੋ। ਇਹ ਤੇ ਰੁੱਤੇ, ਇਹ ਤੇ ਸਮਾਂ ਆਇਆ ਨਾਮ ਜਪਣ ਦਾ, ਨਾਮ ਬੀਜਣ ਦਾ। ਕਲਯੁਗ, ਕਲਯੁਗ ਦੇ ਵਿੱਚ ਨਾਮ ਜਪਿਆ ਜਿਹੜਾ, ਇਹਦਾ ਫਲ ਬੜਾ ਵੱਡਾ ਹੈ। ਅਬ ਕੱਲੂ ਆਇਓ ਰੇ, ਇੱਕ ਨਾਮ ਬੋ ਬੋ ਹੋ, ਅਨਰੁੱਤ ਨਾਹੀ, ਮਤ ਭਰਮ ਭੁੱਲੋ ਹੋ। ਮਨ ਰੁੱਤ ਨਾਮ ਰੇ, ਅਸੀਂ ਕਹਿੰਦੇ ਹਾਂ ਕਲਯੁਗ ਹੈ, ਮਹਾਰਾਜ ਕਹਿੰਦੇ ਨਾਮ ਬੀਜਣ ਦੀ ਰੁੱਤ ਹੈ। ਆਖੋ ਸਤਨਾਮ। ਇਹ ਤੇ ਸਮਾਂ ਹੈ, ਆਪਾਂ ਕਲਯੁਗ ਤੋਂ ਡਰਨੇ ਆ, ਬਹਾਨਾ ਸੋਹਣਾ ਹੈ ਕਲਯੁਗ ਦਾ ਸਮਾਂ ਹੈ ਜੀ। ਪਰ ਉਹ ਵੀ ਵੇਖੋ ਖਾਂ, ਜੇ ਪੁੱਠੇ ਲਟਕਣਾ ਪੈਂਦਾ, ਜਲ ਧਾਰੇ ਕਰਨੇ ਪੈਂਦੇ, ਧੂਣੀਆਂ ਤਾਪਣੀਆਂ ਪੈਂਦੀਆਂ, ਫਿਰ ਕੰਮ ਕਿੱਡਾ ਔਖਾ ਸੀ ਸਾਡੇ ਸਤਿਗੁਰਾਂ ਨੇ। ਜੇ ਸਮਾਂ ਕਲਯੁਗ ਦਾ ਹੈ ਤੇ ਰਾਹ ਵੀ ਤੇ ਸੌਖਾ ਦੱਸਿਆ। ਜਲ ਧਾਰੇ ਨਾ ਕਰ, ਜੱਗ ਨਾ ਕਰ, ਪੁੱਠਾ ਨਾ ਲਟਕ, ਕਿੰਨਾ ਸੌਖਾ ਰਾਹ ਦੱਸਿਆ। ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ
ਤੇ ਆਇਓ।
ਇਸੇ ਕਰਕੇ ਤੇ ਕਹੀਦਾ, ਨਦੀਆਂ ਨਾਲੇ ਬੜੇ ਨੇ ਸਭ, ਸਮੁੰਦਰ ਆਪਣੀ ਮਿਸਾਲ ਆਪ ਹੈ। ਨਦੀਆਂ ਨਾਲੇ ਬੜੇ ਨੇ, ਸਮੁੰਦਰ ਆਪਣੀ ਮਿਸਾਲ ਆਪ ਹੈ। ਗੁਰੂ ਪਿਆਰਿਓ, ਦਰਖਤ ਬੜੇ ਨੇ ਪਰ ਚੰਦਨ ਆਪਣੀ ਮਿਸਾਲ
ਆਪ ਹੈ।
ਪੰਛੀ ਬੜੇ ਨੇ ਹੰਸ ਆਪਣੀ ਮਿਸਾਲ, ਜਾਨਵਰ ਬੜੇ ਨੇ ਸ਼ੇਰ ਆਪਣੀ ਮਿਸਾਲ ਆਪ ਹੈ, ਤੇ ਫੁੱਲ ਬੜੇ ਨੇ ਗੁਲਾਬ ਆਪਣੀ ਮਿਸਾਲ ਆਪ ਹੈ, ਪੱਥਰ ਬੜੇ ਨੇ ਪਾਰਸ ਆਪਣੀ ਮਿਸਾਲ, ਰਾਗ ਬੜੇ ਨੇ ਸ਼੍ਰੀ ਰਾਗ ਆਪਣੀ ਮਿਸਾਲ ਆਪ ਹੈ। ਇਸੇ ਤਰ੍ਹਾਂ ਗੁਰੂ ਪਿਆਰਿਓ, ਗੁਰੂ ਬੜੇ ਨੇ ਗੁਰੂ ਗੋਬਿੰਦ ਸਿੰਘ ਆਪਣੀ ਮਿਸਾਲ, ਪੰਥ ਬੜੇ ਨੇ ਖਾਲਸਾ ਪੰਥ ਆਪਣੀ ਮਿਸਾਲ, ਗ੍ਰੰਥ ਬੜੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਮਿਸਾਲ।
ਸ੍ਰੀ ਅਕਾਲ।
ਸੰਤ ਬੜੇ ਨੇ, ਸੰਤ ਬਾਬਾ ਅਤਰ ਸਿੰਘ ਜੀ ਆਪਣੀ ਮਿਸਾਲ
ਆਪ ਹੈ।
ਭਗਤ ਬੜੇ ਨੇ, ਭਗਤ ਪੂਰਨ ਸਿੰਘ ਜੀ ਆਪਣੀ ਮਿਸਾਲ
ਆਪ ਹੈ।
ਸਮੇਂ ਦੇ ਜਿਨ੍ਹਾਂ ਦੇ ਦਰਸ਼ਨ ਸੰਗਤਾਂ ਨੇ ਕੀਤੇ ਨੇ, ਪੁਰਾਤਨ ਭਗਤ ਬੜੇ ਕਮਾਈਆਂ ਵਾਲੇ ਹੋਏ, ਪਰ ਇੱਕ ਭਗਤ ਜਿਨ੍ਹਾਂ ਨੂੰ ਅੱਖੀਂ ਵੇਖਿਆ ਲੋਕਾਂ ਨੇ। ਧਿਆਨ ਦੇਣਾ, ਰਾਹ ਵੀ ਤੇ ਸੌਖਾ ਹੈ, ਸੁਖੈਨ ਸੌਖਾ ਰਾਹ। ਕਲਯੁਗ ਦੇ ਵਿੱਚ ਨਾਮ ਜਪੋ, ਨਾਮ ਬੀਜੋ, ਇਹਦੇ ਨਾਲ ਹੀ ਭਲਾ ਹੋਏਗਾ। ਪਰ ਹੁਣ ਸੰਸਾਰ ਵਿੱਚ ਦੁੱਧ ਪੁੱਤ ਮੰਗਣ ਵਾਲਿਆਂ ਦੀ ਕਮੀ ਨਹੀਂ, ਦੁਨਿਆਵੀ ਪਦਾਰਥ ਮੰਗਣ ਵਾਲਿਆਂ ਦੀ ਕਮੀ ਨਹੀਂ, ਪਰ ਅਸਲੀ ਜਿਹੜੀ ਵਸਤੂ ਆ ਇਹ ਕੋਈ ਵਿਰਲਾ ਵਿਰਲਾ ਮੰਗਦਾ। ਪਰ ਮਹਾਂਪੁਰਖ ਦੱਸਦੇ ਹੁੰਦੇ ਸੀ, ਹਾਥੀ ਦੇ ਪੈੜ ਵਿੱਚ ਸਾਰੇ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ। ਨਾਮ ਦੀ ਦਾਤ ਮੰਗ ਲਓ, ਕੱਲੀ ਕੱਲੀ ਚੀਜ਼ ਮੰਗਣ ਦੀ ਲੋੜ ਹੀ ਨਹੀਂ। ਮੰਗਣਾ ਮੰਗਣ ਨਿਕਾ, ਹਰ ਜਸ ਗੁਰ ਤੇ ਮੰਗਣਾ। ਜੇ ਸਤਿਗੁਰਾਂ ਦੇ ਚਰਨਾਂ ਚ ਮੰਗਣਾ ਹੈ ਤੇ ਬੰਦਗੀ ਮੰਗੀਏ ਤੇਰੀ, ਪਨ ਹੈ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੇ ਬੰਦਗੀ। ਸੱਚੇ ਪਾਤਸ਼ਾਹ ਬੰਦਗੀ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਉੱਚੇ ਵੇਖ ਕੇ ਮਹਿਲ ਮਹਾਜਣਾ ਦੇ, ਆਪਣੀ ਕੁੱਲੀ ਨੂੰ ਢਾਉਣ ਦਾ
ਕੀ ਫਾਇਦਾ,
ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਤੇ ਮੈਂ ਜਟਾਂ ਵਧਾਉਣ ਦਾ
ਕੀ ਫਾਇਦਾ,
ਗੁਰਸਿੱਖ ਹੋ ਕੇ ਜੇ ਬਾਣੀ ਨੂੰ ਮੰਨਿਆ ਨਾ ਤੇ ਐਵੇਂ ਸਿੱਖ ਕਹਾਉਣ ਦਾ
ਕੀ ਫਾਇਦਾ,
ਬੰਦਾ ਹੋ ਕੇ ਜੇ ਕਰਦਾ ਬੰਦਗੀ ਨਹੀਂ ਤੇ ਐਵੇਂ ਬੰਦਾ ਕਹਾਉਣ ਦਾ
ਕੀ ਫਾਇਦਾ,
ਬੰਦੇ ਸੇਜ ਪਵੇ ਵਿੱਚ ਬੰਦੀ। ਕਹਿੰਦੇ ਬੰਦੇ ਹੈ ਹੀ ਉਹਨੇ ਜਿਹੜੇ ਬੰਦਗੀ ਕਰਦੇ ਨੇ, ਤੇ ਬੰਦਾ ਕਰੇ ਬੰਦਗੀ ਇਹਦੇ ਵਰਗਾ ਮਹਾਨ ਕੋਈ ਨੀ। ਕਹਿੰਦੇ ਬੰਦਾ ਬੰਦਗੀ ਨਾ ਕਰੇ ਤੇ ਫਿਰ ਇਹਦੇ ਵਰਗਾ ਸ਼ੈਤਾਨ ਕੋਈ ਨੀ। ਬੰਦਾ ਮਹਾਨ ਬਣਦਾ ਹੀ ਉਦੋਂ ਆ, ਮਹਾਨ ਬਣਦਾ ਹੀ ਉਦੋਂ ਆ ਜਦੋਂ ਬੰਦਗੀ ਕਰਦਾ। ਬੰਦਗੀ ਤੋਂ ਬਗੈਰ ਤੇ ਕੁਛ ਵੀ ਨੀ ਸਾਡੇ ਪੱਲੇ, ਤੇ ਜੇ ਬੰਦਗੀ ਨਾ ਕਰੀਏ ਫਿਰ ਤੇ ਪਸ਼ੂ ਪੰਛੀ ਚੰਗੇ ਨੂੰ ਨਾ ਪੜਦੇ ਤੇ ਬਹੁਤ ਹਨ। ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭੱਜ ਹਰ ਕੀ ਸੇਵ, ਵੀ ਬੰਦਿਆਂ ਦੀਆਂ ਦੇਹਾਂ ਨੂੰ 33 ਕਰੋੜ ਦੇਵੀ ਦੇਵਤਾ ਤਰਸਦਾ। ਭਲਾ ਕਿੰਨਾ ਸਰੀਰਾਂ ਨੂੰ ਤਰਸਦੇ ਨੇ, 33 ਕਰੋੜ ਦੇਵੀ ਦੇਵਤਾ ਤਰਸਦੇ ਤੇ ਹੋਣਗੇ ਕਿੰਨਾ ਸਰੀਰਾਂ ਨੂੰ ਜਿਨ੍ਹਾਂ ਨੂੰ ਰੋਜ਼ ਗੰਦੀ ਨਾਲੀ ਚੋਂ ਚੁੱਕ ਕੇ ਲਿਆਉਣਾ ਪੈਂਦਾ। ਕਿੰਨਾ ਸਰੀਰਾਂ ਨੂੰ ਦੇਵੀ ਦੇਵਤੇ ਤਰਸਦੇ ਨੇ, ਜਿਹੜੇ ਰੋਜ਼ ਕੋਈ ਨਾ ਕੋਈ ਕਲੇਸ਼ ਖੜਾ ਹੀ ਰੱਖਦੇ ਨੇ। ਉਹ ਕਿਹੜੇ ਸਰੀਰ ਨੇ ਜਿਨ੍ਹਾਂ ਸਰੀਰਾਂ ਨੂੰ 33 ਕਰੋੜ ਦੇਵੀ ਦੇਵਤਾ ਤਰਸਦੇ ਨੇ? ਗੁਰੂ ਪਿਆਰਿਓ ਸਾਨੂੰ ਐਵੇਂ ਮਾਨ ਨਾ ਆ ਜਾਏ, ਖਰੇ ਸਾਡੇ ਸਰੀਰਾਂ ਨੂੰ ਤਰਸਦੇ ਹੋਣਗੇ, ਤਰਸਦੇ ਨੇ, ਪਰ ਸੰਤ ਬਾਬਾ ਅਤਰ ਸਿੰਘ ਜੀ ਵਰਗੇ ਉਹ ਮਹਾਂਪੁਰਖਾਂ ਦੇ ਸਰੀਰਾਂ ਨੂੰ ਇਹੋ ਜਿਹਾ ਸਰੀਰ ਮਿਲੇ ਜਿਹਨੇ ਬੰਦਗੀ ਕੀਤੀ। ਭਗਤ ਪੂਰਨ ਸਿੰਘ ਜੀ ਇਹੋ ਜਿਹਾ ਸਰੀਰ ਹੋਵੇ ਸਾਡਾ ਵੀ, ਅਸੀਂ ਵੀ ਇਹੋ ਜਿਹਾ ਸਰੀਰ ਲੈ ਕੇ ਜਾਈਏ, ਅਸੀਂ ਵੀ ਬੰਦਗੀ ਕਰੀਏ, ਅਸੀਂ ਵੀ ਨਾਮ ਜਪੀਏ। ਉਹਨਾਂ ਸਰੀਰਾਂ ਨੂੰ ਦੇਵਤੇ ਤਰਸਦੇ ਨੇ, ਅਸੀਂ ਐਵੇਂ ਮਾਨ ਨਾ ਕਰੀ ਫਿਰੀਏ ਕਿ ਸਾਡੇ ਸਰੀਰਾਂ ਨੂੰ ਤਰਸਦੇ ਹੋਣਗੇ। ਕਿੱਦਾਂ ਦਾ ਸਰੀਰ ਚਾਹੀਦਾ, ਕਿਹੋ ਜਿਹੇ ਸਰੀਰਾਂ ਨੂੰ ਦੇਵਤੇ ਤਰਸਦੇ ਨੇ, ਜਿਨ੍ਹਾਂ ਨੇ ਆ ਕੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਆ ਕੇ ਬੰਦਗੀ ਕੀਤੀ। ਤੇ ਬੰਦੇ ਹੈ ਹੀ ਉਹ ਨੇ ਜਿਹੜੇ ਬੰਦਗੀ ਕਰਦੇ, ਬੰਦੇ ਸੇਜ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਸਵਾਓ ਸਾਰੇ ਮਰ ਦੇ ਚਰਨਾਂ ਚ ਮੰਗ ਮੰਗੀਏ, ਸੱਚੇ ਪਾਤਸ਼ਾਹ ਰਹਿਮਤ ਕਰੋ, ਜਿਵੇਂ ਬਾਬਾ ਫਰੀਦ ਜੀ ਨੇ ਮੰਗੀ ਦਾਤ ਅਸੀਂ ਵੀ ਮੰਗੀਏ। ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ, ਪਾਵੀ ਮਾਲਕਾ
ਫਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ। ਕਹਿੰਦੇ ਦੁਨਿਆਵੀ ਪਦਾਰਥ ਮੰਗਣ ਵਾਲਿਆਂ ਦੀ ਸੰਸਾਰ ਵਿੱਚ ਕਮੀ ਨਹੀਂ, ਪਰ ਜਿਨ੍ਹਾਂ ਨੂੰ ਪਛਾਣ ਆ ਗਈ ਉਹ ਕਹਿੰਦੇ ਸਾਨੂੰ ਤੇਰੀ ਲੋੜ ਹੈ। ਨਾਮ ਦੀ ਦਾਤ ਮੰਗਣ ਵਾਲੇ ਵਿਰਲੇ ਹੁੰਦੇ ਨੇ। ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਮਹਾਤਮਾ ਜੀ ਕਿਸੇ ਨੂੰ ਰੱਬ ਨੂੰ ਮਿਲਾਇਆ ਵੀ ਅੱਜ ਤੱਕ? ਕਿਸੇ ਦਾ ਮਿਲਾਪ ਵੀ ਕਰਾਇਆ ਕਿ ਇੱਦਾਂ ਹੀ ਕਹੀ ਜਾਂਦੇ ਹੋ? ਕਹਿੰਦੇ ਮਹਾਤਮਾ ਬੁੱਧ ਜੀ ਪੁੱਛਣ ਵਾਲੇ ਨੂੰ ਕਹਿੰਦੇ ਗੱਲ ਸੁਣ ਭਾਈ, ਉਸ ਵੇਲੇ ਵਿੱਚ ਜੋ ਵੀ ਪ੍ਰਬੰਧ ਸੀ, ਆਹ ਲੈ ਜਾ ਕਾਗਜ਼ ਲੈ ਜਾ ਕਲਮ ਲੈ ਜਾ, ਲਿਖ ਲਿਆ ਇਹਦੇ ਉੱਤੇ ਜਾ ਕੇ, ਜਾ 500 ਘਰਾਂ ਚ ਜਾਣਾ ਹੈ ਤੇ ਜਾ ਕੇ ਪੁੱਛ ਕੇ ਆ ਕੀ ਚਾਹੀਦਾ, ਤੁਹਾਡੀ ਮੰਗ ਕੀ ਹੈ। ਕਹਿੰਦੇ ਉਹ ਗਿਆ ਪੁੱਛਣ ਵਾਲਾ, ਸਵਾਲ ਕੀਤਾ ਸੀ ਜਿਹਨੇ ਕਦੇ ਕਿਸੇ ਕੋਲ, ਕਦੇ ਕਿਸੇ ਕੋਲ, ਤੁਹਾਡੀ ਕੀ ਮੰਗ ਹੈ? ਮਾਇਆ ਨੀ ਹੈ, ਤੁਹਾਡੀ ਕੀ ਮੰਗ ਹੈ? ਘਰ ਚ ਸੁੱਖ ਨੀ ਹੈ, ਤੁਹਾਡੀ ਕੀ ਮੰਗ ਹੈ? ਪੁੱਤ ਨੀ ਹੈ, ਤੁਹਾਡੀ ਕੀ ਮੰਗ ਹੈ? ਦੁੱਧ ਨੀ ਹੈ। ਕਹਿੰਦੇ 500 ਘਰਾਂ ਚ ਜਾਏ, ਬੜੀ ਲੰਮੀ ਲਿਸਟ ਲੈ ਕੇ ਆ ਗਏ ਮਹਾਤਮਾ ਬੁੱਧ ਜੀ। ਕਹਿੰਦੇ ਨੇ ਜਾ ਆਇਆ ਸਾਰੇ ਘਰਾਂ ਚ? ਕਹਿੰਦੇ ਜੀ ਜਾ ਆਇਆ। ਲਿਆ ਵਿਖਾ ਖਾਂ ਫਿਰ ਲਿਸਟ ਵੇਖੀ। ਅੱਛਾ ਇਹ ਦੱਸ ਕਿਸੇ ਨੇ ਕੀ ਮੰਗਿਆ? ਸਭ ਨੇ, ਕਿਸੇ ਨੇ ਦੁੱਧ ਮੰਗਿਆ, ਪੁੱਤ ਮੰਗਿਆ, ਜ਼ਮੀਨ ਮੰਗੀ, ਘਰ ਦੇ ਸੁੱਖ ਮੰਗੇ। ਮਹਾਤਮਾ ਬੁੱਧ ਜੀ ਕਹਿਣ ਲੱਗੇ ਦੱਸ ਰੱਬ ਕਿਹਨੇ ਮੰਗਿਆ? ਕਹਿੰਦੇ ਕਿਸੇ ਨੇ ਵੀ, ਉਹ ਤੇ ਮੰਗਿਆ ਹੀ ਨਹੀਂ ਕਿਸੇ ਨੇ। ਮਹਾਤਮਾ ਬੁੱਧ ਜੀ ਕਹਿਣ ਲੱਗੇ ਸੰਸਾਰ ਦੀ ਫਿਦਰਤ ਹੀ ਐਸੀ ਹੈ, ਇਹ ਰੱਬ ਨੂੰ ਮੰਗਦੇ ਨਹੀਂ, ਇਹ ਦਾਤਾਂ ਮੰਗਦੇ ਨੇ, ਦਾਤੇ ਨੂੰ ਨਹੀਂ ਮੰਗਦੇ। ਇਹ ਕਹਿੰਦੇ ਨੇ ਤੇਰੀਆਂ ਦਾਤਾਂ ਦੀ ਤੇ ਲੋੜ ਹੈ, ਸਾਨੂੰ ਤੇਰੀ ਲੋੜ ਹੀ ਨਹੀਂ। ਪਰ ਬਾਬਾ ਆਨੰਦ ਸਿੰਘ ਜੀ ਦਾ ਇੱਕ ਬਚਨ ਹੈ, ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ, ਭਲਿਓ ਦਰਖਤ ਮੰਗੋ ਛਾਂ ਨਾ ਮੰਗੋ, ਦਰਖਤ ਮੰਗੋਗੇ ਛਾਂ ਪਈ ਆ ਜਾਏ। ਦਰਖਤ ਮੰਗਿਆ ਕਰੋ, ਛਾਂ ਨਾ ਮੰਗੋ, ਦਰਖਤ ਮੰਗੋਗੇ ਛਾਂ ਨੇ ਤੇ ਆਪੇ ਹੀ ਆ ਜਾਣਾ ਮਗਰ ਮਗਰ। ਅਸੀਂ ਆਖੀਏ ਸਾਨੂੰ ਤੇਰੀ ਲੋੜ ਹੈ, ਜੇ ਦਾਤਾ ਆ ਜਾਏਗਾ ਉਹਦੀਆਂ ਦਾਤਾਂ ਪਿੱਛੇ ਨਹੀਂ ਰਹਿ ਜਾਣੀਆਂ, ਦਾਤਾਂ ਵੀ ਨਾਲ ਹੀ ਨੇ, ਸਭ ਕੁਝ ਨਾਲ ਹੈ। ਜਦੋਂ ਵੀ ਗੁਰਦੁਆਰੇ ਜਾਓ ਆਖੀਏ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੋ। ਜਦੋਂ ਵੀ ਜਾਣਾ ਸ਼ੁਕਰਾਨਾ ਕਰਨ ਜਾਣਾ, ਗਿੱਲੇ ਸ਼ਿਕਵੇ ਸ਼ਿਕਾਇਤਾਂ ਲੈ ਕੇ ਨਹੀਂ, ਜਦੋਂ ਵੀ ਗੁਰਦੁਆਰੇ ਜਾਈਏ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਇੰਨੇ ਸਵਾਸ ਦਿੱਤੇ, ਕੱਲ ਮੈਂ ਆਇਆ ਸਾਂ, ਕੱਲ ਮੈਂ 6 ਵਜੇ ਆਇਆ ਆਪ ਜੀ ਦੇ ਦਰਸ਼ਨ ਕਰਨ, ਅੱਜ ਮੈਂ ਫਿਰ 6 ਵਜੇ ਆਇਆ, ਇਹਨਾਂ 24 ਘੰਟਿਆਂ ਵਿੱਚ ਤੁਸੀਂ ਮੈਨੂੰ 24,000 ਸਵਾਸ ਦਿੱਤਾ, ਆਪ ਜੀ ਦਾ ਸ਼ੁਕਰ ਹੈ। ਐਡੇ ਮਹਿੰਗੇ ਸਵਾਸ ਤੁਸੀਂ ਮੈਨੂੰ ਦਿੱਤੇ ਨੇ, ਜਿਸ ਇੱਕ ਸਵਾਸ ਦੀ ਕੀਮਤ ਸਾਰੇ ਸੰਗਰੂਰ ਜ਼ਿਲ੍ਹੇ ਦੀ ਮਾਇਆ ਹੀ ਨਹੀਂ, ਸਾਰੇ ਪੰਜਾਬ ਦੀ ਮਾਇਆ ਹੀ ਨਹੀਂ, ਸਾਰੀ ਦੁਨੀਆ ਦੀ ਮਾਇਆ ਵੀ ਇੱਕ ਸਵਾਸ ਦੀ ਕੀਮਤ ਨਹੀਂ, ਤੁਸੀਂ 24,000 ਸਵਾਸ ਮੈਨੂੰ ਦਿੱਤੇ ਨੇ। ਭਲਾ ਸੋਚੋ ਖਾਂ ਮਨ ਵਿੱਚ, ਕਦੇ ਸ਼ੁਕਰਾਨਾ ਕਰਨ ਗਏ ਕਦੇ ਵੀ ਸੱਚੇ ਪਾਤਸ਼ਾਹ ਤੁਹਾਡਾ ਧੰਨਵਾਦ? ਲੰਬੇ ਦਿਨ ਦੇ ਬੜੇ ਲੋਕ ਵੇਖੇ ਨੇ, ਰੱਬ ਨੇ ਮੈਨੂੰ ਦਿੱਤਾ ਹੀ ਕੀ ਹੈ, ਰੱਬ ਨੇ ਮੈਨੂੰ ਦਿੱਤਾ ਹੀ ਕੀ ਹੈ, ਪਰ ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨੀ, ਹੋਰ ਕੀ ਭਾਲਦਾ ਆਖੋ ਸਪਨਾ। ਹਾਂ, ਹੋਰ ਤੇ ਗੱਲਾਂ ਇੱਕ ਪਾਸੇ ਰਹਿ ਗਈਆਂ, ਦੁਨਿਆਵੀ ਪਦਾਰਥ ਦੇ ਇੱਕ ਪਾਸੇ, ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ, ਹੋਰ ਕੀ ਚਾਹੀਦਾ ਸਾਨੂੰ? ਇਹ ਕਿਤੇ ਛੋਟੀ ਦਾਤ, ਇਹਦਾ ਕਿੰਨਾ ਸ਼ੁਕਰਾਨਾ ਕੀਤਾ ਅਸੀਂ ਬਾਕੀ ਦਾਤਾਂ ਤੇ ਮੰਗਦੇ ਹਾਂ, ਜਿਹੜੀ ਏਡੀ ਵੱਡੀ ਦਾਤ ਦੇ ਰਹੇ ਆ ਉਹਦਾ ਕਿੰਨਾ ਸ਼ੁਕਰਾਨਾ ਕੀਤਾ ਆਪਾਂ, ਕਿੰਨੀ ਕਰੀ ਉਹਦੇ ਅੱਗੇ ਨਤਮਸਤਕ ਹੋਣ ਗਏ ਆ ਵੀ ਸੱਚੇ ਪਾਤਸ਼ਾਹ ਧੰਨਵਾਦ, ਤੁਹਾਡਾ ਏਡੀ ਵੱਡੀ ਬਖਸ਼ਿਸ਼ ਕੀਤੀ ਮੇਰੇ ਤੇ। ਹੁਣ ਆਪਾਂ ਇੱਥੇ ਕਿੰਨੇ ਬੈਠੇ ਆ? ਕਿਸੇ ਦੀ ਉਮਰ 50 ਸਾਲ ਦੀ ਵੀ ਆ, ਕੋਈ 60 ਸਾਲ ਦਾ ਬੈਠਾ, ਕੋਈ 40 ਦਾ, ਕੋਈ 30 ਦਾ। ਇੱਥੇ ਇੱਕ ਦੁਕਾਨਦਾਰ ਵੀ ਹੋਵੇ ਨਾ ਜਿਹੜਾ, ਉਹ ਵੀ ਹਿਸਾਬ ਕਿਤਾਬ ਕਰਦਾ ਕੀ ਖੱਟਿਆ ਕੀ ਗਵਾਇਆ, ਵੇਖਣਾ 24,000 ਸਵਾਸ 24 ਘੰਟੇ 14 ਮਹੀਨੇ ਦੇ ਕਿੰਨੇ ਬਣੇ, ਸਾਲ ਦੇ ਕਿੰਨੇ ਬਣੇ, ਜੇ ਉਮਰ 40 ਸਾਲ ਦੀ ਹੈ ਤੇ 40 ਸਾਲਾਂ ਚ ਕਿੰਨੇ ਕੁ ਸਵਾਸ ਆਏ ਤੇ ਹਿਸਾਬ ਲਾਓਗੇ, ਕਰੋੜਾਂ ਸਵਾਸ ਸਾਨੂੰ ਉਹਨੇ ਦਿੱਤੇ, ਅਸੀਂ ਇੱਕ ਵਾਰੀ ਵੀ ਉਹਦਾ ਧੰਨਵਾਦ ਨਹੀਂ ਕੀਤਾ। ਕਰੋੜਾਂ ਅਰਬਾਂ ਸਵਾਸ ਲਏ, ਅਰਬਾਂ ਤਾਂ ਗਿਣਤੀ ਚਲੇ ਜਾਂਦੀ ਹੈ, ਇੰਨੇ ਸਵਾਸ ਉਹਨੇ ਸਾਨੂੰ ਦਿੱਤੇ ਕਿ ਅਸੀਂ ਕਦੇ ਉਹਦਾ ਸ਼ੁਕਰੀਆ ਅਦਾ ਨਹੀਂ ਕੀਤਾ। ਅਸੀਂ ਜਦੋਂ ਵੀ ਗਏ ਗਿਲੇ ਸ਼ਿਕਵੇ ਲੈ ਕੇ ਗਏ, ਅਸੀਂ ਜਦੋਂ ਵੀ ਗੁਰਦੁਆਰੇ ਗਏ ਲੰਬੇ ਹੀ ਲੈ ਕੇ ਗਏ ਹਾਂ, ਕਦੇ ਧੰਨਵਾਦ ਕਰਨ ਨਹੀਂ ਗਏ।
ਕਦੇ ਸ਼ੁਕਰੀਆ ਕਰਨ ਨਹੀਂ ਗਏ ਵੀ ਮਹਾਰਾਜ ਇੰਨੀ ਵੱਡੀ ਕਿਰਪਾ, ਇੰਨੇ ਸਵਾਸ ਰੋਜ਼ ਦੇ ਰਹੇ ਹੋ, ਬਖਸ਼ਿਸ਼ ਹੈ ਉਹਦੀ। ਇਹ ਮੈਂ ਬਹੁਤ ਵਾਰ ਅਰਜ਼ ਕੀਤੀ ਹੈ, ਅਸੀਂ ਸਵਾਸ ਲੈ ਨਹੀਂ ਰਹੇ, ਸਵਾਸ ਆ ਰਹੇ ਇੰਨੇ ਨਾ, ਫਲਾਣਾ ਸਵਾਸ ਲੈ ਰਿਹਾ, ਫਲਾਣਾ ਸਵਾਸ ਲੈ ਰਿਹਾ। ਜੇ ਬੰਦਾ ਸਵਾਸ ਲੈ ਰਿਹਾ ਤੇ ਸਵਾਸ ਲੈਂਦਾ ਰਵੇ, ਧਿਆਨ ਦੇਣਾ, ਜੇ ਬੰਦਾ ਸਵਾਸ ਲੈ ਰਿਹਾ ਤੇ ਲੈਂਦਾ ਹੀ ਰਵੇ, ਮਰਦਾ ਕਿਉਂ ਆ? ਸਵਾਸ ਲੈ ਨਹੀਂ ਰਹੇ, ਸਵਾਸ ਆ ਰਹੇ, ਇੱਕ ਇੱਕ ਸਵਾਸ ਉਹ ਦੇ ਰਿਹਾ। ਵਾਹਿਗੁਰੂ ਕਹੇ ਦੂਜਾ ਸਵਾਸ ਦਿੱਤਾ, ਨਹੀਂ ਕਿਹਾ ਤੀਜਾ ਦਿੱਤਾ, ਚੌਥਾ ਦਿੱਤਾ, 24,000 ਸਵਾਸ ਦਿੱਤਾ। ਐਵੇਂ ਹੀ ਮਾਨ ਕਰੀ ਫਿਰਨੇ ਆ। ਕਈ ਵਾਰੀ ਆਪਾਂ ਸੋਚਦੇ ਹਾਂ ਨਾ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਬੜਾ ਕੁਝ ਬਣਾਇਆ, ਮੇਰੇ ਪਿਤਾ ਨੇ ਮੈਨੂੰ 2 ਕਿੱਲੇ ਜ਼ਮੀਨ ਦਿੱਤੀ ਸੀ ਵੰਡ ਕੇ, ਹੁਣ ਮੈਂ 50 ਕਿੱਲਿਆਂ ਦਾ ਮਾਲਕ ਬਣ ਗਿਆ, ਹੁਣ ਮੇਰੇ ਕੋਲ 10 ਕਿੱਲੇ ਨੇ। ਜਦੋਂ ਮੇਰੇ ਬਾਪੂ ਨੇ ਦਿੱਤਾ ਸੀ ਉਦੋਂ ਮੇਰੇ ਕੋਲ ਕੁਛ ਵੀ ਨਹੀਂ, ਉਸ ਹੁਣ ਮੇਰੇ ਨਾਂ 10 ਲੱਖ ਜਮ੍ਹਾਂ, ਹੁਣ ਮੇਰੇ ਨਾਂ 20 ਲੱਖ ਜਮ੍ਹਾਂ ਹੈ, ਹੁਣ ਮੇਰੇ ਨਾਂ 50 ਲੱਖ ਜਮ੍ਹਾਂ ਹੈ। ਤੇ ਗੁਰੂ ਪਿਆਰਿਓ ਜਰਾ ਕੁ ਹਿਸਾਬ ਲਾਉਣਾ, 50 ਲੱਖ ਤੇ ਚਲੋ ਕਿਸੇ ਵਿਰਲੇ ਦਾ ਜਮ੍ਹਾਂ ਹੁੰਦਾ ਹੈ, ਜੇ 50 ਲੱਖ ਕੋਈ ਜਮ੍ਹਾਂ ਕਰਾ ਵੀ ਲਵੇ ਤੇ 50 ਲੱਖ ਜਮ੍ਹਾਂ ਕਰਨ ਤੇ ਜਰਾ ਇਹ ਹਿਸਾਬ ਲਾਇਓ ਵੀ ਸਵਾਸ ਕਿੰਨੇ ਖਰਚ ਕੀਤੇ। 2 ਕੋਠੀਆਂ ਬਣਾਉਣ ਤੇ, 50 ਲੱਖ ਜਮ੍ਹਾਂ ਕਰਨ ਤੇ, 5-7 ਗੱਡੀਆਂ ਲਿਆਉਣ ਤੇ ਕਿੰਨੇ ਸਵਾਸ ਲਾਤੇ? ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ? ਫਿਰ ਅਸੀਂ ਕਹਾਂਗੇ ਮਨਾ ਖੱਟਿਆ ਤੇ ਕੁਛ ਵੀ ਨਾ, ਗਵਾਇਆ ਹੀ ਗਵਾਇਆ। ਜੇ ਮੈਂ 50 ਲੱਖ ਜਮ੍ਹਾਂ ਕਰਕੇ ਚੌੜਾ ਹੋਇਆ ਫਿਰਨਾ ਵੀ ਮੈਂ ਤੇ ਬੜਾ ਕੁਝ ਜਮ੍ਹਾਂ ਕਰ ਲਿਆ, ਪਰ ਭਾਈ ਭਗਤ ਕਬੀਰ ਜੀ ਕਹਿੰਦੇ ਨੇ ਉਹ ਭਲਿਆ, ਜਰਾ ਇਹ ਵੀ ਤੇ ਵੇਖ ਵੀ ਇਹ ਇਕੱਠਾ ਕਰਨ ਵਾਸਤੇ ਖਰਚਾ ਕਿੰਨਾ ਕੀਤਾ ਈ, ਕਿੰਨੇ ਸਵਾਸ ਕਿੰਨੇ ਲਾ ਦਿੱਤੇ। ਇਸੇ ਨੂੰ ਕਬੀਰ ਸਾਹਿਬ ਕਹਿੰਦੇ ਨੇ ਬੜੀ ਅਚੰਭੇ ਵਾਲੀ ਗੱਲ। ਕਬੀਰ ਸਾਹਿਬ ਦੇ ਚੇਲਿਆਂ ਨੇ ਪੁੱਛਿਆ, ਕਹਿੰਦੇ ਭਗਤ ਜੀ ਸੰਸਾਰ ਵਿੱਚ ਕੋਈ ਅਚੰਭਾ ਵੇਖਿਆ ਤੁਸੀਂ, ਕੋਈ ਅਸਚਰਜ ਵਸਤੂ? ਫਿਰ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਵੇਖਿਆ ਅਚੰਭਾ ਕੀ? ਕਬੀਰ ਏਕ ਅਚੰਭੋ ਦੇਖਿਓ, ਹੀਰਾ ਹਾਟ ਬਕਾਏ, ਵਣਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਜੀ ਤੁਸੀਂ ਇੱਕ ਅਸਚਰਜ ਗੱਲ, ਕੋਈ ਅਚੰਭਾ ਵੇਖਿਆ? ਕਹਿੰਦੇ ਵੇਖਿਆ ਅਚੰਭਾ, ਮੈਂ ਆਪਣੇ ਸੰਸਾਰ ਆਪਣੇ ਜੀਵਨ ਕਾਲ ਦੌਰਾਨ ਵੇਖਿਆ। ਕੀ ਵੇਖਿਆ? ਇੱਕ ਦੁਕਾਨ ਤੇ ਹੀਰਾ ਵਿਕਦਾ ਸੀ, ਗ੍ਰਾਹਕ ਖਰੀਦਣ ਵਾਸਤੇ ਆਇਆ, ਦੁਕਾਨਦਾਰ ਨੂੰ ਪੁੱਛਿਆ ਇਹ ਹੀਰੇ ਦੀ ਕੀਮਤ ਕੀ ਏ? ਜਦੋਂ ਦੁਕਾਨਦਾਰ ਨੇ ਕੀਮਤ ਦੱਸੀ, ਖਰੀਦਣ ਵਾਲਾ ਕਹਿੰਦਾ ਮੇਰੇ ਤੋਂ ਬਾਹਰਾ ਕੰਮ ਹੈ, ਮੈਂ ਨਹੀਂ ਖਰੀਦ ਸਕਦਾ। ਵਣਜਣ ਹਾਰੇ ਬਾਹਰਾ, ਵਣਜਣ ਵਾਲਾ ਕਹਿੰਦਾ ਮੈਂ ਨਹੀਂ ਖਰੀਦ ਸਕਦਾ, ਇਹ ਮੇਰੇ ਤੋਂ ਬਾਹਰਾ ਕੰਮ ਹੈ। ਵੇਚਣ ਵਾਲਾ ਕਹਿੰਦਾ ਤੂੰ ਲਿਜਾਣ ਵਾਲਾ ਬਣ, ਭਾਵੇਂ ਕੌਡੀਆਂ ਹੀ ਦੇ ਜਾ। ਤੂੰ ਇਹ ਹੀਰਾ ਲਿਜਾਣ ਵਾਲਾ ਬਣ, ਭਾਵੇਂ ਕੌਡੀਆਂ ਹੀ ਦੇ ਜਾ। ਭਗਤ ਕਬੀਰ ਜੀ ਸਾਡੀ ਗੱਲ ਪੈ ਕਰਦੇ ਨੇ, ਇਹ ਅਚੰਭਾ ਹੈ। ਕਬੀਰ ਸਾਹਿਬ ਕਹਿੰਦੇ ਅਚੰਭੇ ਵਾਲੀ ਗੱਲ ਏ, ਅਸਚਰਜ ਗੱਲ ਏ ਕਿ ਸੰਸਾਰ ਦੇ ਲੋਕ ਲੱਖਾਂ ਲੱਖਾਂ ਦੇ ਲਾਲਾਂ ਨੂੰ ਅਸਵਾਸ ਐਡੇ ਮਹਿੰਗੇ ਤੇ ਕੌਡੀਆਂ ਦੇ ਭਾਅ ਹੀ ਵੇਚੀ ਜਾਂਦੇ ਆ, ਕੌਡੀਆਂ ਦੇ ਭਾਅ। ਦੁਕਾਨਦਾਰ ਕਿਹੜਾ, ਨਾ ਗ੍ਰਾਹਕ ਨਾ ਦੁਕਾਨਦਾਰ, ਗੱਲ ਤੇ ਸਾਡੀ ਹੈ। ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ, ਲੱਖਾਂ ਦੇ ਲਾਲਾਂ ਨੂੰ
ਹੱਥ ਆ ਗਿਆ ਹੀਰਾ
ਹੀਰਾ ਬੇ ਕਦਰਿਆਂ ਦੇ ਹੱਥ ਆ ਗਿਆ ਕੌਡੀਆਂ ਦੇ ਪਾਵੇ
ਅਸਚਰਜਤਾ ਵਾਲੀ ਗੱਲ ਕਬੀਰ ਏਕ ਅਚੰਭੋ ਦੇਖੇ ਹੀਰਾ ਹਾਟ ਬਕਾਏ ਵਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਹਿੰਦੇ ਖਰੀਦਦਾਰ ਕਹਿੰਦਾ ਮੇਰੇ ਤੋਂ ਬਾਹਰਾ ਕੰਮ ਹੈ ਵੇਚਣ ਵਾਲਾ ਕਹਿੰਦਾ ਕੌਡੀਆਂ ਦਾ ਹੀ ਲੈ ਜਾ ਇਹ ਸਾਡੇ ਲੋਕਾਂ ਦਾ ਹਾਲ ਹੈ ਸਵਾਸਾਂ ਦੀ ਕੀਮਤ ਜਿਹੜੀ ਹੈ ਬੜੀ ਮਹਿੰਗੀ ਹੈ ਇਹ ਪਾਈ ਨਹੀਂ ਜਾ ਸਕਦੀ ਇਸੇ ਕਰਕੇ ਆਖਿਆ ਨਾਮ ਦੀ ਦਾਤ ਮੰਗੋ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਕਈ ਲੋਕ ਐਸੇ ਹੁੰਦੇ ਨੇ ਸੰਗਤ ਵਿੱਚ ਆਏ, ਕਈ ਐਸੇ ਹੋਣਗੇ ਕਹਿਣਗੇ ਜੀ ਕੁਝ ਬਾਣੀ ਦੀ ਵਿਚਾਰ ਹੋਵੇ, ਕੁਛ ਕਹਿਣਗੇ ਸਿਮਰਨ, ਕੁਛ ਕਹਿਣਗੇ ਧਾਰਨਾ ਵੀ, ਕੁਛ ਕਹਿਣਗੇ ਇਤਿਹਾਸ ਵੀ ਨਾਲ ਹੋਣਾ ਚਾਹੀਦਾ। ਵੱਖੋ ਵੱਖਰੇ ਲੋਕ ਸਤਸੰਗ ਜੀ, ਵੱਖੋ ਵੱਖਰੀ ਸੋਚ ਹੈ ਸਭ ਦੀ। ਕੋਈ ਧਾਰਨਾ ਹੀ ਪਸੰਦ ਕਰਦਾ, ਕੋਈ ਕਥਾ ਪਸੰਦ ਕਰਦਾ, ਬਾਣੀ ਦੀ ਵਿਚਾਰ ਪਸੰਦ ਕਰਦਾ, ਕੋਈ ਕਹਿੰਦਾ ਗੁਰੂ ਦਾ ਇਤਿਹਾਸ। ਪਰ ਜੋ ਮਰਜ਼ੀ ਲੈ ਲਓ, ਗੱਲ ਤੇ ਵੇ ਵੀ ਸਾਡਾ ਜੀਵਨ ਬਣਨਾ ਚਾਹੀਦਾ, ਜੀਵਨ ਦੀ ਸੇਧ ਲੈਣੀ। ਕੁਛ ਵੀ ਸੁਣੋ, ਪਰ ਹਾਂ ਜਿਹੜੇ ਰੰਗੇ ਹੋਏ ਹੁੰਦੇ ਨੇ ਰੰਗ ਚੜਾ ਦਿੰਦੇ ਨੇ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ, ਉਹਨਾਂ ਦੀਆਂ ਟੇਪਾਂ ਸੁਣ ਲਓ। ਮੇਰੇ ਖਿਆਲ ਵੀ ਕਈ ਪ੍ਰਸੰਗ ਏਦਾਂ ਦੇ ਵੀ ਨੇ ਜਿਹੜੇ ਤਿੰਨ ਤਿੰਨ ਵਾਰੀ ਵੀ ਰਿਕਾਰਡ ਹੋਏ ਹੋਏ, ਪਰ ਜਿੰਨੀ ਵਾਰੀ ਸੁਣੋਗੇ ਉਹਨਾਂ ਹੀ ਆਨੰਦ, ਉਹਨਾਂ ਹੀ ਵੱਖਰਾ ਆਨੰਦ ਹੈ, ਉਹਦੇ ਵੱਧ ਤੋਂ ਵੱਧ ਆਨੰਦ। ਪਰ ਜਿੱਧਰ ਮਰਜ਼ੀ ਗੁਰੂ ਦੀ ਵਿਚਾਰ, ਬਾਣੀ ਦੀ, ਕਥਾ ਦੀ ਕੋਈ ਵੀ ਗੱਲ ਕਰੋ, ਸੇਧ ਮਿਲੇ, ਸਾਡਾ ਜੀਵਨ ਬਣੇ। ਕੀ ਫਾਇਦਾ ਸਾਰੀ ਜ਼ਿੰਦਗੀ ਸੁਣਦਾ ਜੇ ਉਦਾਂ ਹੀ ਰਹਿ ਗਿਆ, ਜੇ ਗੁਰੂ ਵਾਲਾ ਹੀ ਨਹੀਂ ਬਣਿਆ, ਜੇ ਜੀਵਨ ਵਿੱਚ ਕੋਈ ਕ੍ਰਾਂਤੀ ਹੀ ਨਹੀਂ ਆਈ, ਫਿਰ ਕੀ ਫਾਇਦਾ ਭਾਵੇਂ ਸਾਰੀ ਜ਼ਿੰਦਗੀ ਸੁਣਦੇ ਰਹੋ। ਵੇਦ ਕਿਤੇ ਬਥੇਰੇ ਪੜ੍ਹ ਲੈ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਮੰਦਰ ਮਸੀਤੀ ਭੱਜ ਭੱਜ ਵੜਦਾ ਹੈ, ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ। ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਆਪਣੇ ਅੰਦਰ ਵੀ ਮਨ ਮੰਦਰ, ਤਨ ਵੇਸ ਕਲੰਦਰ, ਆਪਣੇ ਅੰਦਰ ਵੀ ਵੜ ਕੇ ਵੇਖਣਾ। ਘੱਟ ਹੀ ਤੀਰਥ ਨਾਵਾਂ, ਬਾਹਰਲੇ ਤੀਰਥਾਂ ਤੇ ਨਹਾਈਏ, ਪਰ ਅੰਦਰ ਵਾਲੇ ਤੀਰਥ ਵਿੱਚ ਵੀ ਕਦੇ ਇਸ਼ਨਾਨ ਕਰੀਏ। ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ ਸੀ। ਮੈਂ ਬਹੁਤਾ ਸਮਾਂ ਨਹੀਂ ਲਵਾਂਗਾ, ਹੁਣ ਕੁਝ ਮਿੰਟਾਂ 'ਚ ਸਮਾਪਤੀ ਕਰਾਂਗੇ, ਕਿਉਂਕਿ ਇੱਕ ਬੜੂੰਦੀ ਨਾਨਕ ਸਰ ਬੜੂੰਦੀ ਅਹਿਮਦਗੜ੍ਹ ਤੋਂ ਅੱਗੇ ਵੇ, ਉੱਥੇ ਰਾਤ ਦਾ ਸਮਾਗਮ ਹੈ। ਦਾਸ ਦੀ ਉੱਥੇ 12:30 ਹਾਜ਼ਰੀ ਹੈ, ਉੱਥੇ ਵੀ ਦਾਸ ਨੇ ਪਹੁੰਚਣਾ। ਇਸ ਕਰਕੇ ਮੈਂ ਸਮੇਂ ਦੇ ਵਿੱਚ ਰਹਿ ਕੇ ਸਮਾਪਤੀ ਕਰਨੀ, ਥੋੜ੍ਹਾ ਜਿਹਾ ਇਕਾਗਰਤਾ ਨਾਲ ਪਿਆਰ ਵਿੱਚ ਬੈਠਣਾ। ਧੰਨ ਗੁਰੂ ਨਾਨਕ ਸਾਹਿਬ ਬੜੇ ਪਿਆਰ ਵਿੱਚ ਬੈਠੇ, ਕੀਰਤਨ ਦਾ ਪ੍ਰਵਾਹ ਚੱਲ ਰਿਹਾ। ਮਰਦਾਨਿਆ ਛੇੜ ਤਾਰ ਰਬਾਬ ਦੀ, ਰਬਾਬ ਦੀ ਤਾਰ ਛੇੜ, ਬਾਣੀ ਆਈ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾਲਾ। ਮਰਦਾਨੇ ਨੇ ਦੇਰ ਨਾ ਲਾਈ, ਰਬਾਬ ਦੀ ਤਾਰ ਛੇੜੀ। ਮਰਦਾਨਾ ਰਬਾਬ ਵਜਾਵੇ, ਗੁਰੂ ਨਾਨਕ ਬਾਣੀ ਗਾਵੇ। ਬੜਾ ਵੱਖਰਾ ਹੀ ਰੰਗ, ਇੱਕ ਅਲੌਕਿਕ ਨਜ਼ਾਰਾ ਹੈ। ਤੇ ਸਤਸੰਗ ਜੀ, ਭਾਈ ਮਰਦਾਨਾ ਜਦੋਂ ਮਰ ਨੇ ਕਹਿਣਾ, ਮਰਦਾਨਿਆ ਰਬਾਬ ਵਜਾ, ਤੇ ਮਰਦਾਨਾ ਦੇਰ ਨਹੀਂ ਸੀ ਲਾਉਂਦਾ।